ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾ ਵਿੱਚ ਕਰਤਾ ਪੁਰਖ ਖਲੂਆ ਵਾਲ ਨਾ ਵਿੰਗਾ ਹੋਆ ਮੱਜਣ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਵਿੱਚ ਕਰਤਾ ਪੁਰਖ ਖਲੂਆ ਵਾਲ ਨਾ ਵਿੰਗਾ ਹੋਆ ਮੱਜਣ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤ ਰਾਮਦਾਸ ਸਰੋਵਰ ਨੀਕਾ ਜੋ ਨਾਵੈ ਸੋ ਕੁਲ ਤਰਾਵੈ ਉਧਾਰ ਹੁਆ ਹੈ ਜੀ ਕਾ ਸੰਤ ਰਾਮਦਾਸ ਸਰੋਵਰ ਨੀਕਾ ਜੋ ਨਾਵੈ ਸੋ ਕੁਲ ਤਰਾਵੈ ਉਧਾਰ ਹੁਆ ਹੈ ਜੀ ਕਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੇ ਸਾਜੀ ਰਾਜੇ ਗੁਰੂ ਸ੍ਰੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰਮੁਖ ਦੇ ਇੱਕ ਵਿਸ਼ੇਸ਼ ਅੰਗ ਦੀ ਵਿਆਖਿਆ ਕੀਤੀ ਹੈ। ਉਹ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਸੁਖ ਇਸ਼ਨਾਨ ਕਰਨ ਦਾ ਫਲ। ਅੱਜ ਦੇ ਜ਼ਮਾਨੇ 'ਚ ਕਈ ਲੋਕ ਜੁਗਤਾਂ ਚੇਲੇ ਤੇ ਹੋ ਗਏ, ਗੁਰੂ ਪਾਤਸ਼ਾਹ ਨੂੰ ਸਮਰਥ ਬਖਸ਼ੇ ਕੇਵਲ ਤੇ ਕੇਵਲ ਅਰਦਾਸ ਹੈ। ਹੁਕਮਨਾਮੇ ਦੀ ਵਿਚਾਰ ਕਰਨ ਦੇ ਪਹਿਲਾਂ ਕੱਲ ਕਥਾ ਕੀਤੀ ਸੀ ਔਰ ਉਹਦੇ ਵਿੱਚ ਮੈਂ ਪੰਕਤੀ ਪੜ੍ਹੀ ਸੀ ਕਿ ਪਰਮਾਤਮਾ ਦਾ ਨਾਮ ਹੀ ਇੱਕ ਵੱਡਾ ਨਸ਼ਾ ਹੈ। ਨਾਮ ਖੁਮਾਰੀ ਨਾਮ ਕਾ ਚੜੀ ਰਹੇ ਦਿਨ ਰਾਤ। ਇਹ ਮੈਂ ਦੁਬਾਰਾ ਅੱਜ ਰਿਪੀਟ ਤਾਂ ਕਰ ਰਿਹਾ ਕਿ ਕਈ ਗੁਰਮੁਖ ਪਿਆਰੇ ਸਾਡੇ ਭੈਣਾਂ ਭਰਾ ਇਹ ਭੁਲੇਖੇ ਵਿੱਚ ਪੈ ਜਾਂਦੇ ਕਿ ਸ਼ਾਇਦ ਇਹ ਗੁਰੂ ਕੀ ਬਾਣੀ ਹੈ। ਇਹ ਲਫ਼ਜ਼ ਮੈਨੂੰ ਤਾਂ ਕਹਿਣੇ ਪਏ ਵੀ ਆਪਾਂ ਕਈ ਵਾਰ ਕੱਚੀ ਬਾਣੀ ਨੂੰ ਸੱਚੀ ਬਾਣੀ ਮੰਨੀ ਜਾਂਦੀ, ਪਰ ਕੱਚੀ ਤੇ ਸੱਚੀ ਬਾਣੀ ਦਾ ਵਿਸ਼ੇਸ਼ ਤੌਰ ਤੇ ਖਿਆਲ ਰੱਖਣਾ। ਇਹ ਸ਼ਬਦ ਬੜਾ ਪ੍ਰਚਲਿਤ ਹੈ, ਨਾਮ ਖੁਮਾਰੀ ਨਾਨਕਾ। ਇਹ ਜਨਮ ਸਾਖੀ ਵਿੱਚ ਦਰਜ ਹੈ, ਪੋਸਤ ਭੰਗ ਅਫੀਮ ਮਦ ਉੱਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਮੇਰੇ ਕਹਿਣ ਤੋਂ ਭਾਵ ਕੇਵਲ ਤੇ ਕੇਵਲ ਇੰਨਾ ਹੈ ਕਿ ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਨਹੀਂ। ਆਪਾਂ ਕਈ ਵਾਰ ਮਨਮਤ ਦੇ ਆਸਰੇ ਤੇ, ਮੈਂ ਆਮ ਥਾਵਾਂ ਤੇ ਟਰੱਕਾਂ ਤੇ ਪੜ੍ਹਿਆ, ਭਰੇ ਖਜ਼ਾਨੇ ਸਾਹਿਬ ਦੇ ਨੀਵਾ ਹੋ ਕੇ ਲੁੱਟ, ਇਹ ਮੇਰਿਆਂ ਦਾ ਸ਼ਬਦ ਹੈ। ਬਾਬੇ ਪ੍ਰਿਥੀ ਚੰਦ ਦਾ ਜਾ ਰਿਹਾ ਸ਼ਬਦ, ਜਿਹੜਾ ਸ਼ਬਦ ਹੈ ਨਾ ਭਰੇ ਖਜ਼ਾਨੇ ਸਾਹਿਬ ਦੇ ਨੀਵਾ ਹੋ ਕੇ ਲੁੱਟ, ਇਹ ਬਾਬੇ ਪ੍ਰਿਥੀ ਚੰਦ ਦਾ ਸ਼ਬਦ ਹੈ। ਤੇ ਸਾਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਸਚੇਤ ਕੀਤਾ, ਸਿਖਾ ਕੱਚੀ ਬਾਣੀ ਤੋਂ ਬਚੇ। ਕਿਉਂ? ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਲਿਖਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚੇਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪੈਰ ਬਾਣੀ। ਪਰ ਨਾਲ ਇੱਕ ਮਨ ਵਿੱਚ ਗਿਲਾ ਹੈ, ਆਪਾਂ ਕੱਚੀ ਬਾਣੀ ਦੇ ਗਾਹਕ ਜ਼ਿਆਦੇ ਤੇ ਸੱਚੀ ਬਾਣੀ ਦੇ ਘੱਟ, ਇਹ ਸਾਡੀ ਕਮਜ਼ੋਰੀ ਹੈ। ਮੇਰੀ ਬੇਨਤੀ ਦਾ ਖਿਆਲ ਰੱਖਿਆ ਜੇ, ਕਿਤੇ ਗੁਰੂ ਕੇ ਰਾਗੀ ਸਿੰਘ ਜਿਵੇਂ ਹਰਿਮੰਦਰ ਸਾਹਿਬ ਰਾਗਾਂ 'ਚ ਕੀਰਤਨ ਕਰਦੇ ਨੇ ਗੁਰੂ ਕੇ ਲਾਲ ਨਮਸਕਾਰ ਉਹਨਾਂ ਗੁਰਸਿੱਖਾਂ ਨੂੰ, ਰਾਗੀ ਰਾਗਾਂ 'ਚ ਕੀਰਤਨ ਕਰਦੇ ਨੇ ਅਤੇ ਆਪਾਂ ਨਹੀਂ ਭੇਜਣਾ ਅਤੇ ਰਾਗੀ ਕੀਰਤਨ ਕਰਦੇ ਆਪਾਂ ਉਹਨਾਂ 'ਚ ਪ੍ਰਸ਼ਾਦਾ ਛਕ ਲਈਏ, ਇਹ ਸਾਡਾ ਸੁਭਾਅ ਜੇ। ਅਤੇ ਜੇ ਉਹ ਕੱਚੀ ਬਾਣੀ ਢਾ ਕੇ ਬੰਗਾਲੀ ਦੀਆਂ ਮਾਰੀ ਜਾਏ ਅਤੇ ਕਹਿੰਦੇ ਬਾਬਿਆਂ ਨੇ ਕੀਰਤਨ ਕੀਤਾ ਆਨੰਦ ਆ ਗਿਆ, ਆਪਾਂ ਲੱਸੀ ਦੇ ਗਾਹਕ ਹਾਂ, ਆਪਾਂ ਦੁੱਧ ਦੇ ਗਾਹਕ ਨਹੀਂ। ਇੱਕ ਹੋਰ ਅੱਜ ਕੱਲ੍ਹ ਇੱਕ ਨਵਾਂ ਕੰਮ ਚੱਲਿਆ ਵੀ ਇੱਕ ਸ਼ਬਦ ਪੜ੍ਹ ਕੇ ਅਤੇ ਢਾਕੇ ਬੰਗਾਲੇ ਦੀ ਵਿੱਚੇ ਕਥਾ। ਮੈਂ ਰਾਮ ਨਾ ਤਾਂ ਐਡੇ ਮਾਸਟਰ ਕਿੱਥੋਂ ਬਣ ਗਿਆ, ਨਾਲੇ ਕਥਾ ਅਤੇ ਕੀਰਤਨ ਇਹਦਾ ਪਾਵਨ ਨੂੰ ਕੱਖ ਨਹੀਂ ਹੋਊਗਾ, ਕੇਵਲ ਅਤੇ ਕੇਵਲ ਟਾਈਮ ਪਾਸ ਕਰ ਰਹੇ ਨੇ। ਯਾਦ ਰੱਖਿਆ ਜੀ, ਗੁਰੂ ਕੀ ਬਾਣੀ ਦੇ ਕੀਰਤਨ ਤੋਂ ਅੱਗੇ ਕੋਈ ਮਹਾਨ ਚੀਜ਼ ਨਹੀਂ ਆ। ਮੇਰੇ ਨਾਲ ਭਚੰਗੀ ਸਿੰਘ ਬੈਠਾ ਹੈ, ਇਹ ਸੱਜੇ ਪਾਸੇ ਅਤੇ ਖੱਬੇ ਪਾਸੇ, ਇਹਦਾ ਕਾਰਨ ਇਸ ਮੌਕੇ ਮੇਰੇ ਨਾਲ ਉੱਚੀ ਜਗ੍ਹਾ, ਕਿਉਂਕਿ ਇਹਨੇ ਲੋੜ ਗੁਰੂ ਕੀ ਬਾਣੀ ਪੜ੍ਹਨੀ ਅਤੇ ਮੈਂ ਕਰਨੀ ਹੈ ਕਥਾ। ਅਤੇ ਕਥਾ ਦੇ ਵਿੱਚ ਕਈ ਗੱਲਾਂ ਕੱਚੀਆਂ ਹੋਣਗੀਆਂ, ਕਈ ਢਿੱਲੀਆਂ ਹੋਣਗੀਆਂ, ਇਸ ਕਰਕੇ ਮੇਰਾ ਨੰਬਰ 2 ਹੈ, ਇਹਦਾ ਨੰਬਰ 1। ਜਿਹੜੇ ਗੁਰੂ ਕੇ ਰਾਗੀ ਸਿੰਘ ਕੀਰਤਨ ਕਰਦੇ ਉਹਨਾਂ ਨੂੰ ਆਖਿਆ ਕਰੋ, ਗੁਰਮੁਖੋ ਅਸੀਂ ਗੱਲਾਂ ਮਿਲੀ ਤੁਹਾਨੂੰ ਬੁਲਾਇਆ ਨਹੀਂ, ਅਸੀਂ ਸ਼ਬਦ ਦੇ ਗਾਹਕ ਹਾਂ, ਗੱਲਾਂ ਸਾਨੂੰ ਵੀ ਬੜੀਆਂ ਹੋਈਆਂ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਸ਼ਬਦ ਨਾਲ ਜੋੜ ਦਿਓ, ਕੀ ਪਤਾ ਅਸੀਂ ਕੌੜੇ ਰੀਠੇ ਵੱਲ ਕਿਤੇ ਮਿੱਠੇ ਹੋ ਜਾਈਏ। ਰਾਗੀ ਜੀ ਸਾਡੇ 'ਤੇ ਦਇਆ ਕਰ ਜਾਓ, ਗੁਰੂ ਕੀ ਬਾਣੀ ਦਾ ਕੀਰਤਨ ਕਰਕੇ ਅਸੀਂ ਪੱਥਰ ਵਰਗੇ ਹੋਏ ਹਾਂ, ਕੀ ਪਤਾ ਜਿਵੇਂ ਬਾਬੇ ਨੇ ਪੰਜਾ ਲਾਇਆ ਅਤੇ ਪੱਥਰ ਮੂਵ ਹੋ ਗਿਆ, ਤੁਹਾਡੇ ਕੀਰਤਨ ਕਰਕੇ ਅਸੀਂ ਮੂਵ ਹੋ ਜਾਈਏ। ਉਪਰਾਲਾ ਕਰਿਆ ਕਰੋ, ਬੇਨਤੀ ਕਰਿਆ ਕਰੋ ਰਾਗੀ ਸਿੰਘਾਂ ਨੂੰ ਵੀ ਸਾਨੂੰ ਲੋੜ ਗੁਰੂ ਕੀ ਬਾਣੀ ਦਾ ਕੀਰਤਨ ਸੁਣਾਓ, ਸਾਨੂੰ ਢਾਕੇ ਅਤੇ ਬੰਗਾਲੇ ਦੀਆਂ ਗੱਲਾਂ ਨਹੀਂ ਚਾਹੀਦੀਆਂ। ਪਰ ਆਪਾਂ ਦੋਸ਼ੀ ਹਾਂ, ਜਿਹੜਾ ਕਹਿੰਦੇ ਪ੍ਰਚਾਰ ਨਹੀਂ ਹੁੰਦਾ, ਪ੍ਰਚਾਰ ਤਾਂ ਆਪਾਂ ਨਹੀਂ ਹੋਣ ਦਿੰਦੇ, ਕਿਉਂਕਿ ਆਪਾਂ ਸੱਚ ਦੇ ਗਾਹਕ ਨਹੀਂ। ਇਸ ਪਾਸੇ ਮੈਂ ਨਾ ਜਾਵਾਂ, ਗੁਰੂ ਸਾਡੇ 'ਤੇ ਕਿਰਪਾ ਕਰੇ। ਮੇਰੀ ਕੇਵਲ ਅਤੇ ਕੇਵਲ ਬੇਨਤੀ ਸੀ ਕਿ ਜਿਹੜੀ ਮੈਂ ਪੰਕਤੀ ਪੜ੍ਹੀ ਹੈ ਨਾ, ਉਹ ਜਨਮ ਸਾਖੀ ਦੇ ਵਿੱਚੋਂ ਉਹਨੂੰ ਗੁਰੂ ਕੀ ਬਾਣੀ ਕਰਕੇ ਕਿਤੇ ਭੁਲੇਖਾ ਨਾ ਖਾ ਜਾਣਾ, ਬਸ ਕੇਵਲ ਅਤੇ ਕੇਵਲ ਗੱਲ ਇੰਨੀ ਹੈ। ਹੁਣ ਇਹ ਸ਼ਬਦ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ, ਜਦੋਂ ਗੁਰੂ ਕਾ ਸਰੋਵਰ ਇਹ ਕੰਪਲੀਟ ਹੋਇਆ, ਮੁਕੰਮਲ ਹੋਇਆ, ਜਲ ਖਲੋਣ ਲੱਗਾ, ਤਾਂ ਉਸ ਮੌਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕੀਤਾ ਅਤੇ ਸਾਨੂੰ ਦੱਸਿਆ, ਸਿੱਖੋ ਇਹਦੇ 'ਚ ਇਸ਼ਨਾਨ ਕਰਨ ਦੇ ਨਾਲ ਤੁਸੀਂ ਤਾਂ ਮੁਕਤ ਹੋਣਾ ਹੋਣਾ, ਤੁਹਾਡੀਆਂ ਕੁਲਾ ਤਰ ਜਾਣਗੀ ਆ। ਆ ਜਿਹੜੇ ਸੋਵਰ 'ਤੇ ਇਸ਼ਨਾਨ ਕਰਨ 'ਤੇ ਕਿੰਤੂ ਕਰਦੇ ਨੇ, ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ, ਸਿੱਖੋ ਤੁਸੀਂ ਇਸ਼ਨਾਨ ਕਰਦੇ, ਤੁਸੀਂ ਤਾਂ ਤਰਨਾ ਤਰਨਾ, ਤੁਹਾਡੀਆਂ ਕੁਲਾ ਤਰ ਜਾਣਗੀਆਂ। ਇੱਥੇ ਹਿੰਦੂ ਭਰਾ ਇਸ਼ਨਾਨ ਕਰਦੇ ਨੇ, ਇੱਥੇ ਹੋਰ ਕੌਮਾਂ ਵਾਲੇ ਵੀਰ ਇਸ਼ਨਾਨ ਕਰਦੇ ਨੇ। ਧੰਨ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ, ਸਿੱਖੋ ਇੱਥੇ ਕੋਈ ਵੀ ਆਵੇ, ਕੋਈ ਵਿਤਕਰਾ ਨਹੀਂ, ਟੋਟਲ ਸਾਰਿਆਂ ਦਾ ਆਧਾਰ ਹੋ ਜਾਏਗਾ। ਇਹ ਨਹੀਂ ਕਿ ਸਿੱਖ ਨੇ ਇਸ਼ਨਾਨ ਕੀਤਾ ਅਤੇ ਗੱਲ ਬਣ ਗਈ ਬਾਕੀਆਂ ਦੀ, ਨਹੀਂ, ਇੱਥੇ ਪਾਵਨ ਸੁਭ ਇਸ਼ਨਾਨ ਕਰਨ ਨਾਲ ਸਾਰਿਆਂ ਦੀ ਕਲਿਆਣ ਹੋ ਜਾਏਗੀ। ਇਹ ਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਜ਼ਬਾਨ ਨੂੰ ਸੁੱਚਿਆਂ ਕਰੀਏ ਅਤੇ ਬੋਲੀਏ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾ, ਵਿੱਚ ਕਰਤਾ ਪੁਰਖ ਖਲੋਆ।
ਗੁਰਮੁਖੋ, ਜਦੋਂ ਇਹ ਪਾਵਨ ਸਰੋਵਰ ਜਿਹੜਾ ਨਾ, ਇਹਦੀ ਥੋੜ੍ਹੀ ਜਿਹੀ ਭੂਮਿਕਾ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹ ਸਾਰੀ ਇਸ ਥਾਂ ਦੀ ਨਿਸ਼ਾਨਦੇਹੀ ਕੀਤੀ। ਅਕੋਰਡਿੰਗ ਟੂ ਇਤਿਹਾਸ, ਹਿਸਟਰੀ ਦੇ ਮੁਤਾਬਕ, ਇਹ ਜਿਹੜਾ ਸਰੋਵਰ ਹੈ ਜਾਂ ਦਿੱਲੀ ਦਰਬਾਰ ਆ ਨਾ, ਇਹਦੀ ਨਿਸ਼ਾਨਦੇਹੀ ਗੁਰੂ ਅਮਰਦਾਸ ਪਾਤਸ਼ਾਹ ਨੇ ਕੀਤੀ ਹੈ। ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਉਹਨਾਂ ਦੀ ਸੇਵਾ ਦੇ ਵਿੱਚ ਸਨ ਅਤੇ ਨਾਲ ਹੁਕਮ ਕੀਤਾ, ਪੁਰਖਾ ਸਾਡੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਤੂੰ ਵਿਸ਼ੇਸ਼ ਤੌਰ 'ਤੇ ਇਸ ਥਾਂ ਨੂੰ ਗੁਰਮਨ ਦਾ ਕੇਂਦਰ ਬਣਾਉਣਾ ਹੈ। ਅਗਰ ਮੈਂ ਇਹੋ ਹੀ ਵਿਚਾਰ ਕਰਾਂ ਤਾਂ ਟਾਈਮ ਮੁੱਕ ਜਾਏਗਾ, ਲੜੀਵਾਰ ਵੀ ਆਪਾਂ ਵਿਚਾਰ ਕਰਨੀ ਹੈ। ਜਿਹੜੀ ਬਾਬਾ ਬੁੱਢਾ ਸਾਹਿਬ ਵਾਲੀ ਦੇ ਰਹੀ ਹੈ ਨਾ, ਇਹਦਾ ਇਤਿਹਾਸ ਜੇ ਪੜ੍ਹਿਆ ਉਹਦੇ ਮੁਤਾਬਕ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੀ ਥਾਂ ਤੇ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਰੂਪ ਕਰਕੇ ਸਨਮਾਨ ਦੇ ਦਿੱਤਾ ਕਿ ਸਾਡੇ ਹਿਰਦੇ ਦੀ ਜੋ ਤੁਹਾਡੇ ਹਿਰਦੇ ਦੇ ਅੰਦਰ ਜਗੇਗੀ, ਤੁਸੀਂ ਖਡੂਰ ਸਾਹਿਬ ਨੂੰ ਜਾਓ, ਗੁਰੂ ਕਾ ਬਦਲ ਮੰਨ ਕੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਖਡੂਰ ਸਾਹਿਬ ਆ ਗਏ, ਪਰ ਮਨ ਵਿੱਚ ਕਾਹਲੀ ਹੈ, ਖਿੱਚ ਹੈ, ਇਹ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਵਾਲੀ ਅਵਸਥਾ ਬਣੀ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਇੰਨੀ ਖਿੱਚ ਪਈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਰਤਾਰਪੁਰ ਸਾਹਿਬ ਤੋਂ ਚੱਲ ਪਏ, ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਖਡੂਰ ਸਾਹਿਬ ਵਾਲੇ ਪਾਸੇ ਤੋਂ ਚੱਲ ਗਏ, ਚੱਲ ਪਏ, ਔਰ ਇਸ ਬੇੜੀ ਦੇ ਥੱਲੇ ਧੰਨ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਅੰਗਦ ਸਾਹਿਬ ਦਾ ਮਿਲਾਪ ਹੋਇਆ। ਮੈਂ ਇਸ ਸੰਤ ਗਿਆਨੀ ਕਰਤਾਰ ਸਿੰਘ ਹੋਰਾਂ ਕੋਲ ਪੜ੍ਹਿਆ, ਜਿਹੜੀ ਦੁੱਖ ਭੰਜਣੀ ਬੇੜੀ ਹੈ, ਇਸ ਬੇੜੀ ਦੇ ਥੱਲੇ ਬੈਠ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਮਰਦਾਨੇ ਕੋਲੋਂ ਕੀਰਤਨ ਸੁਣਿਆ, ਔਰ ਨਾਲ ਇੱਕ ਵਿਸ਼ੇਸ਼ ਸਿਧਾਂਤ ਦੱਸਿਆ, ਮਰਦਾਨਿਆਂ ਜਦੋਂ ਵੀ ਕਿਤੇ ਕੋਈ ਪਰੇਸ਼ਾਨੀ ਹੋਵੇ ਉਦੋਂ ਗੁਰੂ ਕਾ ਸਿਰ ਕੀਰਤਨ ਕਰਕੇ ਅਰਦਾਸ ਕਰਕੇ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰੇ, ਮੈਂ ਉੱਥੇ ਪ੍ਰਗਟ ਹੋ ਕੇ ਉਹਨੂੰ ਕਰਤਾਰਥ ਕਰਾਂਗਾ। ਇਸ ਤਰ੍ਹਾਂ ਦੀ ਇੰਨੀ ਇੰਪੋਰਟੈਂਸ ਹੈ। ਦੁੱਖ ਭੰਜਣੀ ਬੇਰੀ ਦੇ ਉਰਲੇ ਪਾਸੇ ਜਿੱਥੇ ਪਾਲਕੀ ਵੀ ਬਣੀ ਹੈ ਸੰਗ ਮਰਮਰ ਦੀ, ਪਤਾ ਨਹੀਂ ਹੁਣ ਬੋਰਡ ਹੈ ਕਿ ਨਹੀਂ, ਇੱਥੇ ਬੋਰਡ ਹੁੰਦਾ ਸੀ 68 ਘਾਟ। ਇਹਦਾ ਅਰਥ ਮੈਂ ਆਪਣੇ ਚਾਚਾ ਜੀ ਕੋਲ ਪੜ੍ਹੇ ਨੇ ਕਿ ਜਿਹੜੇ 68 ਤੀਰਥ ਨੇ ਨਾ, ਉਹ ਦੀਵਾਲੀ ਅਤੇ ਵਿਸਾਖੀ ਵਾਲੀ ਰਾਤ ਨੂੰ ਇਸ ਥਾਂ 'ਤੇ ਮਨੁੱਖਾ ਤਨ ਭਰ ਕੇ ਇਸ਼ਨਾਨ ਕਰਦੇ ਹਨ, ਅਤੇ ਇਹਨੂੰ ਮਾਨਤਾ ਹੈ ਸਰੋਵਰ ਦੀ। ਰੋਹ ਵਿਚਾਰ ਗੁਰਮੁਖੋ, ਜਦੋਂ ਇਹ ਸਰੋਵਰ ਦੀ ਖੁਦਾਈ ਪਟਵਾਈ ਆਰੰਭ ਕਰ ਦਿੱਤੀ, ਇੱਕ ਲਫ਼ਜ਼ ਮੈਂ ਤਕਰੀਬਨ ਜਦੋਂ ਵੀ ਕਥਾ ਕਰਨਾ ਬੋਲਦਾ, ਕੋਈ ਜਗ੍ਹਾ 'ਤੇ ਕੋਈ ਟਾਈਮ ਨਹੀਂ, ਚਾਹ ਭਾਵੇਂ ਮਿਲੇ ਜਾਂ ਨਾ ਮਿਲੇ ਪਰ ਈਰਖਾ ਪਹੁੰਚ ਜਾਂਦੀ ਹੈ। ਈਰਖਾ ਇੰਨੀ ਚੰਦਰੀ ਹੈ ਕਿ ਕਿਤੇ ਵੀ ਜਾਓ ਕੋਈ ਜਗ੍ਹਾ ਨਹੀਂ ਜਿੱਥੇ ਈਰਖਾ ਨਾ ਹੋਵੇ। ਜਦੋਂ ਸੋਵਰ ਦੀ ਖੁਦਾਈ ਆਰੰਭ ਹੋਈ, ਬਾਬਾ ਪ੍ਰਿਥੀ ਚੰਦ ਬਚਨ ਕੀਤਾ, ਕਹਿਣ ਲੱਗਾ ਲਾ ਲੈ ਜੋਰ, ਵੱਡਾ ਤਾਂ ਮੈਂ, ਇਹਦੇ 'ਚ ਪਾਣੀ ਨੂੰ ਖਲੋਏਗਾ ਸੋਵਰ ਬਣੇਗਾ ਕਿਵੇਂ? ਇਹ ਗੱਲ ਬਾਬੇ ਪ੍ਰਿਥੀ ਚੰਦ ਨੇ ਕਹੀ। ਗੁਰਮੁਖ ਸੰਤੋਖ ਸਰ ਵਾਲੀ ਥਾਂ ਤੋਂ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਚੀਕ ਨੂੰ ਮਿੱਟੀ ਮਗਾਲ ਕਰਕੇ ਥੱਲੇ ਪਾਈ, ਪਾਣੀ ਖਲੋਤਾ ਤੇ ਬਾਬਾ ਬੁੱਢਾ ਜੀ ਨੇ ਨਾਲ ਬੇਨਤੀ ਕੀਤੀ, ਪਾਤਸ਼ਾਹ ਇਹ ਕਾਰਜ ਹੋ ਗਿਆ ਤੇ ਇਹ ਕਿਵੇਂ ਹੋਇਆ, ਕਰੋ ਕਿਰਪਾ। ਇਹਦੇ ਨਾਲ ਨਾਲ ਬੇਅੰਤ ਸੰਗਤਾਂ ਯਥਾ ਸ਼ਕਤ ਆਪਣੀ ਸੋਚ ਦੇ ਮੁਤਾਬਕ ਕੋਈ ਕਹੀ ਲੈ ਕੇ, ਕੋਈ ਬਾਟਾ ਲੈ ਕੇ, ਕੋਈ ਟੋਕਰੀ ਲੈ ਕਰਕੇ ਸੇਵਾ ਕਰਦਾ। ਪੁੱਛਿਆ ਬਾਬਾ ਜੀ ਕੌਣ ਨੇ, ਬਾਬਾ ਜੀ ਨੇ ਪੁੱਛਿਆ ਕੌਣ ਲੋਕ ਨੇ, ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖੋ ਇਹਨਾਂ 'ਚ ਪਰਮੇਸ਼ਰ ਵੱਸਦਾ, ਪਰਮੇਸ਼ਰ ਹੀ ਵਰਤ ਰਿਹਾ। ਆਪਾਂ ਤਾਂ ਗੁਰਦੁਆਰੇ ਆਉਣੇ ਨਾ, ਕੀਰਤਨ ਸੁਣਨਾ ਨਾ, ਕਥਾ ਮੋਬਾਈਲ ਮਿਲ ਗਿਆ ਤੇ ਜਿਹੜਾ ਵੀ ਮਿਲਦਾ ਕਹਿੰਦਾ ਮਾੜੀ ਜੀ ਫੋਟੋ ਲੈ ਲਈ ਮੇਰੀ, ਬੜੀ ਬਿਮਾਰੀ ਸਾਨੂੰ ਛੰਬੜ ਗਈ ਹੈ, ਅੰਦਰ ਵੀ ਫੋਟੋ ਬਾਹਰ ਵੀ ਫੋਟੋ। ਗੁਰਮੁਖੋ ਨਾ ਫੋਟੋ ਦੀ ਬਜਾਏ ਕਿਤੇ ਆਪਣੇ ਅੰਦਰ ਰੱਬ ਦੀ ਫੋਟੋ ਲਾਉਣਾ ਕਰੇ, ਸਾਡਾ ਜੀਵਨ ਸੌਰ ਜਾਏ। ਕੋਈ ਦਰਬਾਰ ਸਾਹਿਬ ਨੂੰ ਕੰਨ ਕਰਕੇ ਫੋਟੋ ਖਿਚਾਈ ਜਾਂਦਾ, ਕੋਈ ਕਾਲ ਤਖਤ ਨੂੰ ਮੂੰਹ ਪਿੱਛਾ ਕਰਕੇ ਫੋਟੋ ਖਿਚਾਈਦਾ ਜਾਂਦਾ ਹੈ। ਗੁਰਮੁਖੋ ਗੁਰੂ ਦੇ ਦਰ ਤੇ ਆ ਕੇ ਗੁਰੂ ਵਾਲੇ ਪਾਸੇ ਮੂੰਹ ਕਰੀਦਾ, ਕੰਡ ਨਹੀਂ ਕਰੀਦੀ। 45 ਸਾਲ ਪਹਿਲਾਂ ਮੈਂ ਹਜ਼ੂਰ ਸਾਹਿਬ ਬਾਬਾ ਕਰਤਾਰ ਸਿੰਘ ਹੋਰਾਂ ਨਾਲ ਗਿਆ ਤੇ ਮੈਂ ਉੱਥੇ ਜਿਵੇਂ ਬਿਮਾਰੀ ਮੈਨੂੰ ਵੀ ਲੱਗੀ, ਮੈਂ ਫੋਟੋ ਲਾਉਣ ਲੱਗਾ ਤੇ ਇੱਕ ਸਿਆਣਾ ਜਿਹਾ ਬੰਦਾ ਕਹਿਣ ਲੱਗਾ, ਸਿੰਘਾ ਗੁਰੂ ਨੂੰ ਕੰਡ ਤੈਨੂੰ ਕੀ ਮਿਲੇਗਾ, ਮੈਂ ਉਹਨੂੰ ਜਾਣਦਾ ਨਹੀਂ। ਪਰ ਉਸ ਗੁਰਮੁਖ ਪਿਆਰੇ ਦੀ ਗੱਲ ਮੇਰੇ ਅੰਦਰ ਕਰ ਕਰ ਗਈ, ਕਹਿਣ ਲੱਗਾ ਸਿੰਘਾ ਤੂੰ ਤਾਂ ਗੁਰੂ ਵਾਲੇ ਪਾਸੇ ਮੂੰਹ ਕਰਨਾ ਹੈ ਤੇ ਇੱਥੇ ਆ ਕੇ ਵੀ ਕੰਡ ਕਰਦਾ। ਮੈਂ ਉਹਦੀ ਸ਼ਕਲ ਨੂੰ ਜਾਣਦਾ, ਰੰਗ ਰੂਪ ਨੂੰ ਜਾਣਦਾ, ਪਰ ਉਸ ਗੁਰਮੁਖ ਦਾ ਧੰਨਵਾਦ ਕਰਦਾ ਜਿਹਨੇ ਮੈਨੂੰ ਚੰਗੀ ਗੱਲ ਕਹੀ ਤੇ ਮੈਂ ਉਸ ਗੱਲ ਨੂੰ ਪੱਲੇ ਵਧਾ। ਗੁਰਮੁਖੋ ਫੋਟੋਆਂ ਲਵਾਇਆ ਕਰੋ, ਕੋਈ ਦੁੱਖ ਸੁੱਖ ਬਣਿਆ ਤੇ ਕਦੀ ਲਹਿ ਗਈ ਤੇ ਫੋਟੋਆਂ ਨਾਲ ਨਹੀਂ ਜਾਣੀਆਂ, ਨਾਲ ਜਾਵੇਗਾ ਕੇਵਲ ਤੇ ਕੇਵਲ ਇੱਕ ਨਾਮ। ਇਹ ਗੱਲ ਵਿੱਚੋਂ ਸੁਭਾਵਕ ਆ ਗਈ। ਮੇਰੇ ਪਾਤਸ਼ਾਹ ਕਹਿੰਦੇ ਨੇ ਬੁੱਢਾ ਸਾਹਿਬ ਵਿੱਚ ਕਰਤਾ ਪੁਰਖ ਲੋਆ, ਕਿਉਂਕਿ ਬਾਬਾ ਜੀ ਕਹਿਣ ਲੱਗੇ ਮਹਾਰਾਜ ਬੜੀ ਕਿਰਪਾ ਕੀਤੀ ਕਾਰਜ ਹੋ ਗਿਆ। ਹਰਿਓਲ ਕਹਿੰਦੇ ਬੁੱਢਾ ਸਾਹਿਬ ਜੀ ਇਹ ਉਹ ਜਿਹੜਾ ਸਾਰੇ ਸੰਸਾਰ ਨੂੰ ਕਰਨ ਵਾਲਾ ਹੈ, ਜਿਹੜਾ ਪੁਰਸ਼ਾਰ ਦੇਣ ਵਾਲਾ ਹੈ। ਪੁਰਖ ਦੇ ਕਈ ਅਰਥ ਨੇ, ਪੁਰਸ਼ਾਰ ਦੇਣ ਵਾਲਾ ਉਦੋਂ ਦੇਣ ਵਾਲਾ ਜਿਹੜੇ ਆਪਾਂ ਅੰਮ੍ਰਿਤ ਵੇਲੇ ਉੱਠਦੇ ਹਨ, ਇਹ ਆਪਾਂ ਨੂੰ ਜੇ ਉੱਠਦੇ ਆਪਾਂ ਨੂੰ ਉਹ ਉਠਾਉਂਦਾ ਜੇ ਜਦੋਂ ਪ੍ਰਾਣ ਪੰਖੇਰੂ ਹੋ ਗਏ। ਕਾਕੇ ਨੇ ਵਾਰ ਮਾਰਨੀ ਪਿਤਾ ਜੀ ਚਾਹ ਪੀ ਲਓ, ਪਰ ਪਿਤਾ ਜੀ ਕਿਤੇ ਪਹੁੰਚ ਗਏ। ਪੁਰਖ 18 ਨਰਕਾਂ ਦੀ ਲਿਸਟ ਵਿੱਚ ਪੜਿਆ, ਪੂ ਇੱਕ ਨਰਕ ਦਾ ਨਾਮ ਹੈ, ਉਸ ਪੂ ਨਾਮ ਨੂੰ ਨਰਕ ਤੋਂ ਰੱਖਿਆ ਕਰਨ ਵਾਲਾ ਤਾਂ ਕਹਿੰਦੇ ਨੇ ਪੁਰਖ, ਪੁਰਸ਼ਾਰ ਦੇਣ ਵਾਲਾ, ਨਰਕਾਂ ਤੋਂ ਬਚਾਉਣ ਵਾਲਾ ਤੇ ਸਾਰੀ ਸ੍ਰਿਸ਼ਟੀ ਨੂੰ ਘੜਨ ਵਾਲਾ। ਕਈ ਭੋਲੇ ਕਹਿਣਗੇ ਵਿਖਾਓ ਭਾਈ ਸਾਹਿਬ, ਉਹਨਾਂ ਨੂੰ ਬੇਨਤੀ ਕਰੀ ਤੀ ਵੀ ਗੁਰਮੁਖਾ ਮੰਜੀ ਸਾਹਿਬ ਹਾਲ ਬਣਿਆ ਤੇ ਦੱਸੋ ਕਿਹਨੇ ਬਣਾਇਆ। ਕਹਿੰਦੇ ਜੀ ਇਹ ਤਾਂ ਨਹੀਂ ਪਤਾ। ਤੇ ਉਹਨਾਂ ਨੂੰ ਆਖੀਦਾ ਜੇ ਪਤਾ ਨਹੀਂ ਤੇ ਇਹਦਾ ਭਾਵ ਇਹ ਹਾਲ ਤੋਂ ਡਿੱਗ ਪਿਆ, ਆਪਣੇ ਆਪ ਬਣ ਗਿਆ। ਜੇ ਇਹ ਨਿੱਕਾ ਜਿਹਾ ਪੱਥਰ ਤੇ ਇੱਟਾਂ ਦਾ ਹਾਲ ਕਿਸੇ ਬਲੋਖ ਨੇ ਬਣਾਇਆ ਤੇ ਜਿਹੜੀ ਇੰਨੀ ਸ੍ਰਿਸ਼ਟੀ ਹੈ ਇਹ ਵੀ ਆਪਣੇ ਆਪ ਨਹੀਂ ਜੀ ਬਣੀ, ਇਹਦਾ ਕਰਤਾ ਵੀ ਉਹ ਆਪ ਹੈ। ਫਿਰ ਵੇਖੋ ਸਾਡਾ ਤੇ ਇਹਦਾ ਕਿੰਨਾ ਫਰਕ। ਆਪਾਂ ਉਹਨੂੰ ਕਦੇ ਚੇਤੇ ਨਹੀਂ ਕੀਤਾ ਤੇ ਉਹ ਸਾਡੇ ਪੈਰ ਪੈਰ ਤੇ ਰੱਖਿਆ ਕਰਦਾ, ਪੈਰ ਪੈਰ ਤੇ, ਭਾਵੇਂ ਅਸੀਂ ਗਰੀਬ ਹਾਂ ਤੇ ਭਾਵੇਂ ਅਮੀਰ ਹਾਂ। ਆਪਾਂ ਬੱਚੇ ਜੰਮੇ, ਹੁਣ ਆਪਾਂ ਪੋਤਿਆਂ ਤੇ ਪੋਤਰੀਆਂ ਵਾਲੇ ਹਾਂ। ਸਾਡੇ ਪਹਿਲੇ ਦੰਦ ਉਗੇ ਕੀ ਸਾਡੇ ਮਾਂ ਤੇ ਬਾਪ ਨੇ ਰੱਬ ਨੂੰ ਐਪਲੀਕੇਸ਼ਨ ਦਿੱਤੀ ਸੀ ਵੀ ਸਾਡੇ ਕਾਕੇ ਨੂੰ ਦੰਦ ਦੇ ਦਿਓ। ਆ ਦੰਦ ਉਗਦੇ ਨੇ ਬੱਚਿਆਂ ਦੇ, ਕਦੇ ਆਪ ਫਾਰਮ ਭਰਿਆ ਵੀ ਸਾਡੀ ਗੁੱਡੀ ਨੂੰ ਦੰਦ ਲੱਗ ਜਾਣ, ਸਾਡੇ ਕਾਕੇ ਨੂੰ ਦੰਦ ਆ ਜਾਣ। ਉਹ ਇੰਨਾ ਜ਼ਿੰਮੇਵਾਰ ਹੈ ਵੀ ਭਾਵੇਂ ਗਰੀਬਾਂ ਦਾ ਬੱਚਾ ਤੇ ਭਾਵੇਂ ਅਮੀਰਾਂ ਦਾ ਬੱਚਾ ਉਹ ਟਾਈਮ ਨਾਲ ਦੰਦ ਦੇ ਦਿੰਦਾ ਹੈ ਤੇ ਮੁੜ ਕੇ ਉਹ ਜਿਹੜੇ ਦੁੱਧ ਵਾਲੇ ਦੰਦ ਨੇ ਉਹ ਲੈ ਕੇ ਤੇ ਕਹਿੰਦਾ ਗੁਰਮੁਖਾਂ ਨੂੰ ਤੈਨੂੰ ਸਖ਼ਤ ਦੰਦ ਦੇਣੇ ਨੇ ਕਰਨੇ। ਪਰ ਇਹਦੇ ਨਾਲ ਚੰਗੀ ਖੁਰਾਕ ਖਾਵੀਂ ਮਾੜੀ ਨਾ ਖਾਵੀਂ, ਇਸ ਪਾਸੇ ਮੈਂ ਨਾ ਜਾਵਾਂ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਉਹ ਕਰਤਾ ਪੁਰਖ ਪਰਮਾਤਮਾ ਨਾ ਉਹ ਆਪ ਖਲੋਇਆ, ਉਹ ਆਪ ਸ਼ਾਮਿਲ ਹੋਇਆ।
ਵਾਲ ਨਾ ਵਿੰਗਾ ਹੋਆ,
ਜੇ ਉਹ ਵਾਲ ਹੋਵੇ ਤੇ ਗੁਰਮੁਖੋ ਜਿਹੜੇ ਵਿਰੋਧੀ ਨੇ ਉਹ ਵਾਲ ਵਿੰਗਾ ਨਹੀਂ ਕਰ ਸਕਦੇ। ਤੇ ਮੈਂ ਕਿਹਾ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇਰੀ ਗੱਲ ਤਾਂ ਹੈ ਕਮਾਲ ਦੀ, ਵੀ ਵਾਲ ਨਹੀਂ ਵਿੰਗਾ ਹੁੰਦਾ ਤੇ ਜਿਹੜੀਆਂ ਬੀਬੀਆਂ ਸਾਡੇ ਭਰੋਟੇ ਮਿਲਣ ਲੱਗ ਪਈਆਂ ਇਹਨਾਂ ਨੂੰ ਕੀ ਆਖੇਗਾ ਤੂੰ, ਇਹ ਤਾਂ ਆਪ ਪੁੱਟਣ ਲੱਗ ਪਈਆਂ ਨੇ। ਤੂੰ ਕਹਿੰਦਾ ਵਾਲ ਨਹੀਂ ਵਿੰਗਾ ਹੁੰਦਾ, ਇਹਨਾਂ ਤਾਂ ਆਪਣੇ ਪਸਤ ਮੋਦਨਾ ਰੱਖਿਆ ਵੀ ਸ਼ੀਸ਼ਾ ਵੇਖਿਆ ਜਿਹੜਾ ਵਾਲ ਵਿੰਗਾ ਹੋਇਆ, ਤੂੰ ਤਾਂ ਕਹਿੰਦਾ ਵਿੰਗਾ ਨਹੀਂ, ਇਹ ਤਾਂ ਮੁੱਢੋਂ ਪੁੱਟ ਦਿੰਦੀਆਂ ਨੇ, ਇਹ ਤਾਂ ਮੁੱਢੋਂ ਦਾੜੀ ਵੱਢ ਦਿੰਦੇ ਨੇ। ਮੇਰ ਮਾਲਕਾ ਕਿਤੇ ਇਹਨਾਂ ਤੇ ਰਹਿਮਤ ਕਰ, ਮੈਂ ਨਾ ਗੁੱਸੇ 'ਚ ਹਾਂ ਤੇ ਨਾ ਮੈਂ ਜਜ਼ਬਾਤੀ ਹੋਇਆ। ਗੁਰਮੁਖ ਨੇ ਕਿਹਾ ਵੀ ਗਿਆਨੀ ਜੀ ਅੱਜ ਕਾਹਲੇ ਪੈ ਗਏ, ਕਾਹਲਾ ਨਹੀਂ ਪਿਆ ਮੈਂ, ਗੁਰੂ ਕਿਰਪਾ ਕਰੇ ਮੈਨੂੰ ਸਹਿਜ ਵਿੱਚ ਬਖਸ਼ੇ, ਕਾਹਲੀ ਨਾ ਦੇ। ਮੈਂ ਇਹ ਦਰਦ ਤੁਹਾਡੇ ਨਾਲ ਤਾਂ ਸਾਂਝਾ ਕੀਤਾ ਸਿੱਖਾ, ਪੰਜ ਕਕਾਰ ਨੇ ਕਿਰਪਾਨ ਕਸ਼ਹਿਰਾ ਕੜਾ ਤੇ ਕੰਘਾ, ਕੰਘਾ ਤਖ਼ਤ ਨਹੀਂ ਕਸ਼ਹਿਰਾ ਤਖ਼ਤ ਨਹੀਂ, ਇਹ ਕੇਸਗੜ੍ਹ ਤਖ਼ਤ ਹੈ। ਵੀ ਕੇਸ ਕਿੰਨੇ ਇੰਪੋਰਟੈਂਟ ਹੈ, ਤੂੰ ਕੇਸਾਂ ਦੀ ਕਦਰ ਹੀ ਨਹੀਂ ਕਰਦਾ। ਪੰਜਾਂ ਕਕਾਰਾਂ ਦੇ ਵਿੱਚੋਂ ਇੱਕ ਕਕਾਰ ਹੈ ਕੇਸ, ਔਰ ਉਹਨਾਂ ਕੇਸਾਂ ਦੇ ਨਾਂ ਤੇ ਗੁਰਦੇਵ ਨੇ ਇੱਕ ਤਖ਼ਤ ਦਾ ਨਾਮ ਰੱਖਿਆ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ, ਕੇਸਗੜ੍ਹ ਸਾਹਿਬ। ਅਸੀਂ ਕੇਸਗੜ੍ਹ ਵੀ ਭੁੱਲ ਗਏ, ਅਸੀਂ ਕੇਸ ਵੀ ਭੁੱਲ ਗਏ। ਯਾਦ ਕਰੋ ਉਸ ਇਤਿਹਾਸ ਨੂੰ, ਪੂਰਾ ਪਿੰਡ ਤੇ ਬਾਬੇ ਤਾਰੂ ਸਿੰਘ ਦੀ ਮਾਂ ਅਰਦਾਸ ਕਰਦੀ ਹੈ ਨੰਗੇ ਪੈਰੀ ਪਿੰਡ ਦੀ ਪੰਚਾਇਤ ਵਿੱਚ ਖਲੋਤੀ ਹੋਈ, ਕਹਿੰਦੀ ਬਾਜਾਂ ਵਾਲਿਆ ਤਰਸ ਕਰੀ, ਇਹ ਤੇਰਾ ਤੇ ਮੇਰਾ ਸਾਂਝਾ ਪੁੱਤਰ ਹੈ, ਮੇਰੀ ਕੁੱਖ ਤੋਂ ਜੰਮਿਆ ਮੇਰਾ ਬਿੰਦੀ ਪੁੱਤਰ, ਤੇਰਾ ਅਮਰ ਸ਼ਰਕੇ ਤੇਰਾ ਨਾਗੀ ਪੁੱਤਰ, ਮੇਰਾ ਪੁੱਤ ਚਰਖੜੀ ਤੇ ਭਾਵੇਂ ਚੜਦੇ ਪਰ ਇਹ ਕੇ ਜਿਹੜੇ ਇਹਨਾਂ ਨੂੰ ਗੁੰਦ ਗੁੰਦ ਕੇ ਮੀਂਡੀਆਂ ਕਰਕੇ ਖਿੱਚ ਖਿੱਚ ਕੇ ਲੰਬੇ ਕੀਤੇ ਨੇ, ਇਹਦੇ ਕੇਸ ਕੱਟੇ ਨਾ ਜਾਣ। ਇਹ ਗੱਲ ਕੀ ਦੀ ਜੇ ਭਾਈ ਤਾਰੂ ਸਿੰਘ, ਇੱਕ ਭੈਣ ਬੀਬੀ ਤਾਰ ਕੌਰ ਤੇ ਇੱਕ ਭਰਾ ਭਾਈ ਤਾਰੂ ਸਿੰਘ, ਉਹਦੀ ਖੋਪੜੀ ਲੈ ਗਈ, ਇਹ ਕੇਸ ਨਾ ਕਟਾਏ ਸਿੱਖਾ ਤੇਰੀ ਮੱਤ ਨੂੰ ਕੀ ਹੋ ਗਿਆ, ਤੂੰ ਕੇਸਾਂ ਦੇ ਮਗਰੀ ਪੈ ਗਿਓ। ਇੱਕ ਨਵਾਂ ਕੰਮ ਚੱਲਿਆ ਵੀ ਗੁਰਦੁਆਰੇ ਹੋਣੇ ਤੇ ਅੱਧਾ ਕਮੀਜ਼ ਪਟਕਾ ਬੰਨ ਕੇ ਆਉਣ ਲੱਗ ਪਏ, ਨਵਾਂ ਫੈਸ਼ਨ ਆ ਗਿਆ ਜੇ। ਬੇਨਤੀ ਕਰਾਂ ਕਹਿਣੀ ਬਣਦੇ ਨੇ, ਦਿੱਲੀ ਸਰਕਾਰ ਨੂੰ ਸਾਡੀ ਪੱਗ ਚੁਬਦੀ ਹੈ, ਸਿੱਖਾ ਜੇ ਪੱਗ ਲਾ ਦੀ ਤੈਨੂੰ ਉਹਨੇ ਕੱਖ ਨਹੀਂ ਕਹਿਣਾ, ਤੇਰੀ ਪੱਗ ਹੀ ਤੇਰੀ ਪਛਾਣ ਹੈ। ਇਸ ਪੱਗ ਨੂੰ ਲਾਉਣ ਵਾਸਤੇ ਕਈ ਵਜ਼ਾਰਤਾਂ ਬਦਲ ਗਈਆਂ, ਤੈਨੂੰ ਭੁੱਲ ਗਿਆ ਅਕਾਲ ਤਖ਼ਤ ਤੇ ਹਮਲਾ, ਤੈਨੂੰ ਭੁੱਲ ਗਿਆ ਅਹਿਮਦ ਸ਼ਾਹ ਅਬਦਾਲੀ ਦਾ ਹਮਲਾ, ਅੱਜ ਵੀ ਤੇਰੀ ਪੱਗ ਤੇ ਅਟੈਕ ਹੈ, ਸਿੱਖਾ ਅਰਦਾਸ ਕਰ ਮੇਰੀ ਜਾਨ ਤਾਂ ਭਾਵੇਂ ਚਲੀ ਜੇ ਪਰ ਮੇਰੀ ਪੱਗ ਨਾ ਡਿੱਗੇ। ਇਹ ਮੈਂ ਗ੍ਰੰਥੀ ਹੋ ਕੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਆਪਣੇ ਦਿਲ ਦੀਆਂ ਡੰਗਾਈਆਂ ਤੋਂ ਅਰਦਾਸ ਕਰਦਾ, ਬਾਜਾਂ ਵਾਲਿਆ ਇਹ ਪੱਗ ਤੂੰ ਬਖਸ਼ੀ ਹੈ, ਇਸ ਪੱਗ ਦੀ ਰਾਖੀ ਤੂੰ ਆਪ ਕਰੀ। ਮੈਂ ਗੱਲ ਕੀਤੀ ਨਾ ਪੌਣਾ ਮੀਟਰ ਦੀ ਪੱਗ ਦੀ, ਤੇ ਗਿਆਨੀ ਜੀ ਇਹਦੇ 'ਚ ਕੀ ਹਰਜ ਹੈ, ਹਰਜ ਦੀ ਮੈਨੂੰ ਪਤਾ ਨਹੀਂ, ਲੇਕਿਨ ਗੁਰੂ ਕੀ ਬਾਣੀ 'ਚ ਲਿਖਿਆ ਸਾਬਤ ਸੂਰਤ ਦਸਤਾਰ ਸਿਰਾ, ਇਹਦੇ ਅਰਥ ਅਸੀਂ ਸਿਆਣੀ ਸੰਤ ਗਿਆਨੀ ਬਰਨੀ ਸਿੰਘ ਖਾਲਸਾ ਕੋਲ ਉਹਨਾਂ ਪੜ੍ਹਾਏ, ਮੁੜ ਕੇ ਮੈਂ ਬਾਬਾ ਕਰਤਾਰ ਸਿੰਘ ਕੋਲ ਪੜ੍ਹੇ। ਦਸਤਾਰ ਦਾ ਭਾਵ ਹੁੰਦਾ ਜਿਹਦੇ 10 ਪੇਚ ਹੋਣ, ਤੇ ਆਪਾਂ ਤਾਂ ਪੌਣੇ ਮੀਟਰ ਨਾਲ ਹੀ ਕੰਮ ਸਾਰੀ ਜਾਂਦੇ ਆ। ਇਸ ਪੱਗ ਦੇ ਬਦਲੇ ਪੱਗ ਵਟਾਈ ਸੀ ਮੀਰਾਂ ਕੋਟ ਦੇ ਨੱਥੇ ਚੌਧਰੀ ਨੇ, ਭਾਈ ਮਹਤਾਬ ਸਿੰਘ ਦੇ ਨਾਲ ਜਦੋਂ ਮੱਸੇ ਦੀ ਸਦਾਈ ਹੋਈ ਤੇ ਸਰਕਾਰ ਨੇ ਮੀਰਾਂ ਕੋਟ ਨੂੰ ਪਾਇਆ ਘੇਰਾ, ਤੇ ਭਾਈ ਨੱਥਾ ਕਹਿਣ ਲੱਗਾ ਇਹਦੇ ਪਿਓ ਨਾਲ ਮੇਰੀ ਪੱਗ ਵੱਢੀ, ਇਸ ਬੱਚੇ ਨੂੰ ਬਚਾਉਣ ਦੀ ਮੇਰੀ ਜ਼ਿੰਮੇਵਾਰੀ ਹੈ, ਪੱਗ ਇੰਨੀ ਕੀਮਤੀ ਜੇ, ਕੇਸ ਇੰਨੇ ਕੀਮਤੀ ਜੇ। ਮੇਰੇ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਸਾਹਿਬ ਨੂੰ, ਬਾਬਾ ਜੀ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਭਾਵੇਂ ਸਾਡੇ ਭਾਈ ਪ੍ਰਿਥੀ ਚੰਦ ਨੇ ਬੜੀ ਤਰ੍ਹਾਂ ਦੇ ਵਿਘਨ ਪਾਉਣ ਦੇ ਯਤਨ ਕੀਤੇ ਨੇ, ਪਰ ਉਸ ਅਕਾਲ ਪੁਰਖ ਦੀ ਕਿਰਪਾ ਦਾ ਸਦਕਾ ਆਪਣਾ ਵਾਲ ਨਹੀਂ ਵਿੰਗਾ ਹੋਇਆ।
ਮੱਜਣ ਗੁਰਿਆਂ ਦਾ ਰਾਸੇ,
ਜਿਹੜਾ ਮੱਜਣ ਗੁਰਮੁਖੀ ਦੀਆਂ ਤਿੰਨ ਕੈਟਾਗਰੀਆਂ ਹਨ, ਆਪਾਂ ਸਾਰੇ ਇਸ਼ਨਾਨ ਪਾਨ ਕਰਦੇ ਹਾਂ, ਨਾਤੇ ਸ਼ਬਦ ਵੀ ਆਉਂਦਾ ਹੈ, ਇਸ਼ਨਾਨ ਵੀ ਆਉਂਦਾ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਰੋਗਾ, ਮਾਘ ਮਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ, ਇਹ ਤਿੰਨ ਕਿਸਮਾਂ ਹਨ। ਇਹਦੇ ਅਰਥ ਜੋ ਮੈਂ ਆਪਣੇ ਚਾਚਾ ਜੀ ਕੋਲ ਪੜ੍ਹੇ ਉਹ ਇਹ ਨੇ, ਜਿਹੜਾ ਆਮ ਆਪਾਂ ਪਿੰਡੇ ਦੀ ਸਫਾਈ ਵਾਸਤੇ ਤਨ ਦੀ ਸਫਾਈ ਲਈ ਸਰੀਰ ਤੇ ਜਲ ਪਾਉਣੇ ਨੂੰ ਕਹਿੰਦੇ ਨੇ ਨਹਾਉਣਾ, ਮੈਂ ਨਹਾਤਾ ਨਹੀਂ, ਨਹਾਰਾ ਭਾਈ ਜਿਹੜਾ, ਇਹ ਤਾਂ ਹੋ ਗਿਆ ਨਾ ਨਹਾਉਣਾ। ਦੂਸਰਾ ਆਪਣੇ ਧਾਰਮਿਕ ਨਿਯਮਾਂ ਦੀ ਪਰਿਪੱਕਤਾ ਵਾਸਤੇ ਜੇ ਆਪਾਂ ਨਿਤਨੇਮ ਕਰਨਾ, ਗੁਰਦੁਆਰੇ ਸਭ ਜਾਣਾ, ਉਹਨੂੰ ਆਪਾਂ ਕਹਾਂਗੇ ਗੁਰਮੁਖਾ ਨਿਤਨੇਮ ਕਰਨਾ ਤੇ ਇਸ਼ਨਾਨ ਕਰ ਲਾ। ਮੱਝਣ ਦਾ ਅਰਥ ਜੋ ਉਹਨਾਂ ਸਾਨੂੰ ਪੜ੍ਹਾਇਆ ਉਹ ਇਹ ਹੈ, ਜਿਵੇਂ ਵਿਸ਼ੇਸ਼ ਤੌਰ 'ਤੇ ਵਿਸਾਖੀ ਦੇ ਮੌਕੇ 'ਤੇ ਆਪਾਂ ਇੱਥੇ ਇਸ਼ਨਾਨ ਕਰਨ ਆਉਂਦੇ ਹਾਂ, ਮਾਘੀ ਦੇ ਮੌਕੇ 'ਤੇ ਸਾਡੇ ਗੁਰਮੁਖ ਭੈਣਾਂ ਭਰਾ ਮੁਕਤਸਰ ਸਾਹਿਬ ਜਾਂਦੇ ਹਨ, ਇਸ ਪ੍ਰਕਾਰ ਉਹਨੂੰ ਕਹਿੰਦੇ ਨੇ ਮੱਝਣ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਇਸ ਥਾਂ 'ਤੇ ਆ ਕੇ ਇਸ਼ਨਾਨ ਕਰੇਗਾ ਉਹਨੂੰ ਵਿਸ਼ੇਸ਼ ਪੁਰਬ 'ਤੇ ਇਸ਼ਨਾਨ ਦਾ ਫਲ ਮਿਲੇਗਾ। ਇਹ ਰਾਸ ਗੁਰੂ ਦੇ ਕੋਲ ਸਾਨੂੰ ਪ੍ਰਾਪਤ ਹੋਈ, ਅਤੇ ਰਾਸ ਆਪਾਂ ਕਹਿੰਦੇ ਮੈਨੂੰ ਫਲਾਣੀ ਚੀਜ਼ ਰਾਸ ਨਹੀਂ ਆਈ, ਇਹਨੂੰ ਕਹਿੰਦੇ ਨੇ ਫਿੱਟ। ਇਹ ਮੇਰੇ ਗੁਰੂ ਨੇ ਫਿੱਟ ਕੀਤਾ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਅਸੀਂ ਨਾਲੇ ਚੁੱਭੀ ਮਾਰੀ ਜਾਂਦੇ ਤੇ ਨਾਲੇ ਕਈ ਨਹੀਂ ਫਲਾਣਾ ਸੀ ਮੇਰੇ ਪਰਸ ਦਾ ਖਿਆਲ ਰੱਖੀ ਕੋਈ ਲਾਇਆ ਨਾ ਜਾਏ ਕਾਹਦਾ ਇਸ਼ਨਾਨ। ਅਸੀਂ ਇਸ਼ਨਾਨ ਵੀ ਕਰਦੇ ਹਾਂ ਸਰੋਵਰ ਚ ਤੇ ਨਾਲੇ ਕਹਿੰਦੇ ਮੇਰੇ ਪਰਸ ਦਾ ਖਿਆਲ ਰੱਖੀ। ਗੁਰੂ ਕੇ ਸਰੋਵਰ ਦੀ ਇਸ਼ਨਾਨ ਦੀ ਇੰਨੀ ਮਹਾਨਤਾ ਮੈਂ ਪੜ੍ਹਿਆ ਇਤਿਹਾਸ ਵਿੱਚ। ਜਿਹੜਾ ਬਾਬਾ ਸੁੱਖਾ ਸਿੰਘ ਤੇ ਮਹਤਾਬ ਸਿੰਘ ਹੋਏ ਨੇ ਨਾ, ਸਰਕਾਰ ਕਹਿੰਦੀ ਸੀ ਅਸੀਂ ਇਸ਼ਨਾਨ ਨਹੀਂ ਕਰਨ ਦੇਣਾ ਤੇ ਬਾਬਾ ਸੁੱਖਾ ਸਿੰਘ ਨੇ ਸਮੇਤ ਘੋੜੇ ਦੇ ਛਾਲ ਮਾਰ ਕੇ ਆਖਿਆ ਤੁਸੀਂ ਕਹਿੰਦੇ ਇਸ਼ਨਾਨ ਨਹੀਂ ਕਰਨ ਦੇ, ਮੈਂ ਤਾਂ ਘੋੜੇ ਨੂੰ ਵੀ ਇਸ਼ਨਾਨ ਕਰਾ ਲਿਆ। ਨਾਲ ਉਹਨੂੰ ਮਾਫ਼ੀ ਮੰਗੀ ਵੀ ਗੁਰੂ ਰਾਮਦਾਸ ਪਾਤਸ਼ਾਹ ਘੋੜੇ ਦਾ ਮੈਂ ਇਸ਼ਨਾਨ ਕਰਾਇਆ, ਮੇਰੀ ਗਲਤੀ ਹੈ, ਤੈਨੂੰ ਮੁਆਫ ਦੇ ਦੀ ਮੁਆਫ ਕਰੀ ਮੈਨੂੰ। ਪਰ ਮੈਂ ਸਰਕਾਰ ਨੂੰ ਚੈਲੰਜ ਕੀਤਾ ਵੀ ਗੁਰੂ ਕਾ ਸਿੱਖ ਇਸ ਸਰੋਵਰ ਦੇ ਇਸ਼ਨਾਨ ਤੋਂ ਬਿਨਾਂ ਰਹਿ ਨਹੀਂ ਸਕਦਾ। ਆਪਾਂ ਤਾਂ ਇਸ਼ਨਾਨ ਕਰਨਾ ਕਿ ਜਦੋਂ ਟੈਕ ਹੋਇਆ ਨਾ 84 ਦਾ ਤੇ ਮੈਂ ਘਰ ਨੂੰ ਗਿਆ ਤੇ ਇੱਕ ਦੁਕਾਨ ਤੇ ਮੈਂ ਕੋਈ ਸੌਦਾ ਲੈਣ ਲੱਗ ਪਿਆ ਸੁਭਾਵਿਕ। ਤੇ ਮੈਨੂੰ ਦੁਕਾਨ ਦਾ ਕਹਿੰਦਾ ਬਾਬਾ ਜੀ ਮੇਰਾ ਲਿਬਾਸ ਵੇਖ ਕੇ ਚੂੜੀ ਵਾਲਾ ਪਜਾਮਾ, ਕਹਿੰਦਾ ਜੀ ਦਰਬਾਰ ਸਾਹਿਬ ਦਾ ਕੀ ਹਾਲ ਹੈ। ਮੈਨੂੰ ਬੜਾ ਹੈਰਾਨ ਹੋਇਆ, ਮੈਂ ਕਿਹਾ ਕਿਵੇਂ ਭਾਈ? ਕਹਿਣ ਲੱਗਾ ਜੀ ਮੈਨੂੰ 17 ਸਾਲ ਹੋ ਗਏ ਦਰਬਾਰ ਸਾਹਿਬ ਗਿਆ ਨੂੰ ਤੇ ਸੁਭਾਅ ਮੇਰਾ ਬੜਾ ਚੰਦਰਾ। ਮੈਂ ਕਿਹਾ ਵੀ ਤੂੰ ਇਉਂ ਕਰ, ਰੱਸੀ ਲੈ ਕੇ ਮਿਲ ਲਾ ਜਿੱਥੇ 17 ਸਾਲ ਪਹਿਲਾਂ ਸੀ, ਹੁਣ ਵੀ ਉੱਥੇ ਹੀ ਹੈ, ਇਹ ਸਾਡੀ ਹਾਲਤ। ਜੇ ਅੰਮ੍ਰਿਤਸਰ ਦਾ ਰਹਿਣ ਵਾਲਾ ਬੰਦਾ ਕਹਿੰਦਾ ਕਿ ਮੈਨੂੰ 17 ਸਾਲ ਹੋ ਗਏ, ਮੈਂ ਕਦੇ ਉੱਥੇ ਮੱਥਾ ਟੇਕਣੇ ਨਹੀਂ ਗਿਆ, ਕਿੱਡੀ ਬਦਕਿਸਮਤੀ ਹੈ। ਇਹ ਉਹ ਜਗ੍ਹਾ ਹੈ, ਸਿੱਖ ਸਪੇਨ ਵਿੱਚ ਬੈਠਾ ਹੈ, ਸਿੱਖ ਅਮਰੀਕਾ ਨਿਊਯਾਰਕ 'ਚ ਬੈਠਾ ਹੈ। ਉਹ ਕਹਿੰਦਾ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ। ਬਾਬਾ ਸੋਹਣ ਸਿੰਘ ਸੀਤਲ ਨੇ ਇੱਕ ਪੁਸਤਕ ਲਿਖੀ, ਸਿੱਖ ਰਾਜ ਕਿਵੇਂ ਬਣਿਆ। ਇਹ ਕਈਆਂ ਨੂੰ ਗੱਲ ਆਉਣ ਲੱਗੇਗੀ ਪਰ ਮੈਂ ਨਾ ਗ੍ਰੰਥਤਾ ਨਾ ਤਾਂ ਲੈਂਦਾ ਵੀ ਕੋਈ ਨਾ ਕਦੇ ਵੀ ਕੋਲ ਗੱਲ ਕੰਢ ਗਿਆ। ਬਾਬਾ ਸੋਹਣ ਸਿੰਘ ਸੀਤਲ ਦੀ ਲਿਖਤ ਦੇ ਮੁਤਾਬਕ ਜਦੋਂ ਵੀ ਖਾਸ ਕਰਕੇ ਤੇ ਇਸ਼ਨਾਨ ਕਰਨਾ ਨਾ ਗੁਰੂ ਰਾਮਦਾਸ ਦੇ ਸਰੋਵਰ ਵਿੱਚੋਂ, ਉਦੋਂ ਪੱਗ ਨੂੰ ਲਾਹ ਕੇ ਤੇ ਫਿਰ ਇਸ਼ਨਾਨ ਕਰਨਾ ਪੱਗ ਹੱਥ ਵਿੱਚ ਫੜ ਕੇ। ਮੈਂ ਨਾਲ ਪੁਸਤਕ ਦਾ ਹਵਾਲਾ ਦਿੱਤਾ ਜੀ, ਸਿੱਖ ਰਾਜ ਕਿਵੇਂ ਬਣਿਆ, ਬਾਬਾ ਸੋਹਣ ਸਿੰਘ ਸੀਤਲ ਦੀ ਕਿਰਤ। ਤੇ ਨਾਲ ਉਹਨਾਂ ਲਿਖਿਆ ਵੀ ਕਿਉਂ, ਉਹ ਕਹਿੰਦੇ ਇਹਦਾ ਕਿਉਂ ਦਾ ਜਵਾਬ ਇਹ ਹੈ, ਸਰਕਾਰ ਕਹਿੰਦੀ ਸੀ ਅਸੀਂ ਇਸ਼ਨਾਨ ਨਹੀਂ ਕਰਨ ਦੇਣਾ ਤੇ ਗੁਰੂ ਕੇ ਸਿੱਖ ਆਪਣੇ ਜੋੜਾ ਨੰਗਾ ਕਰਕੇ ਸਰਕਾਰ ਨੂੰ ਕਹਿੰਦੇ ਜੇ ਸਿੱਖ ਹੈਗੇ ਮੁੱਕੇ ਨਹੀਂ। ਇਹ ਨਾਲ ਉਹਨੇ ਜਵਾਬ ਹੀ ਲਿਖਿਆ, ਮੇਰੇ ਪਾਤਸ਼ਾਹ ਕਹਿੰਦੇ ਨੇ ਸਿੱਖਾ ਇਹ ਤੇ ਇਸ਼ਨਾਨ ਕਰੇਗਾ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ ਪਰ ਇੱਕ ਖੇਚਲ ਕਰੀ।
ਜਪ ਹਰ ਹਰ ਕਿਲ ਵਿਖ ਨਾਸੇ,
ਪਾਪਾਂ ਦਾ ਨਾਮ ਲੈ ਤੇ ਵਿਸ਼ੇਸ਼ ਤਰ੍ਹਾਂ ਦੇ ਕੀਤੇ ਹੋਏ ਪਾਪ ਨਾਸ ਹੋ ਜਾਣਗੇ ਅਥਵਾ ਚਾਰ ਤਰ੍ਹਾਂ ਦੇ ਪਾਪ ਨੂੰ ਨਾਸ ਹੋ ਜਾਣਗੇ।
ਸੰਤ ਹੋ ਰਾਮਦਾਸ ਸਰੋਵਰ ਨੀਕਾ,
ਇਹ ਸੰਤ ਦਾ ਭਾਵ ਹੁੰਦਾ ਸਤ ਨਾਲ ਜੁੜੀ ਹੋਈ ਆਤਮਾ, ਜਿਨ੍ਹਾਂ ਸਾਸ ਗਰਾਸ ਨਾਲ ਵਿਸਰੇ ਹਰ ਨਾਮਾ ਮਨ ਮੰਤ, ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਮੇਰੇ ਪਾਤਸ਼ਾਹ ਕਹਿੰਦੇ ਹੇ ਸਤ ਨਾਲ ਜੁੜੀਆਂ ਹੋਈਆਂ ਰੂਹੋ, ਉਹ ਗੁਰਮੁਖ ਜਨ ਜਿਹੜੇ ਗੁਰੂ ਰਾਮਦਾਸ ਦੇ ਸਰੋਵਰ ਚ ਇਸ਼ਨਾਨ ਕਰਨਗੇ।
ਜੋ ਨਾਵੈ ਸੋ ਕੁਲ ਤਰਾਵੈ,
ਮੈਂ ਪਹਿਲਾਂ ਵੀ ਬੇਨਤੀ ਕੀਤੀ ਇਹ ਨੂੰ ਕੋਈ ਵਿਸ਼ੇਸ਼ ਵਾਲੇ ਇਹਨੂੰ ਕੋਈ ਵਿਸ਼ੇਸ਼ ਮਹਾਤਮ ਦੇ ਬੀਜੇ ਨੂੰ। ਮੇਰੇ ਪਾਤਸ਼ਾਹ ਕਹਿੰਦੇ ਜਿੰਨੇ ਵੀ ਇਸ਼ਨਾਨ ਕਰਨਗੇ ਨਾ ਕੁਲ ਦੇ ਕੁਲ ਟੋਟਲ ਸਾਰੇ ਦੇ ਸਾਰੇ ਤਰ ਜਾਣਗੇ।
ਉਧਾਰ ਹੋਆ ਹੈ ਜੀ ਕਾ,
ਆਤਮਾ ਦਾ ਕਲਿਆਣ ਹੋ ਜਾਵੇਗਾ, ਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਜੈ ਜੈਕਾਰ ਜਗ ਗਾਵੇ,
ਉਹ ਭਾਈ ਗੁਰਮੁਖ ਜਨ ਜਿਹੜੇ ਇਸ ਸੂਰ ਇਸ਼ਨਾਨ ਕਰਦੇ ਨੇ ਉਹਨਾਂ ਦੀ ਜੈ ਜੈਕਾਰ ਹੋਈ, ਅਥਵਾ ਉਹ ਜਿਹੜੇ ਗੁਰਮੁਖ ਨੇ ਨਾ ਉਹ ਸੂਰ ਇਸ਼ਨਾਨ ਕਰਕੇ ਜਿਹੜਾ ਸੰਸਾਰ ਦਾ ਕਰਤਾ ਵਾਹਿਗੁਰੂ ਉਹਦਾ ਜਸ ਗਾਉਂਦੇ ਹਨ।
ਮਨ ਚਿੰਦੇ ਅੜੇ ਫਲ ਪਾਵੇ,
ਔਰ ਜੋ ਵੀ ਭਾਈ ਕਿਸੇ ਦੀ ਇੱਛਾ ਉਹ ਮੁਰਾਦ ਪੂਰੀ ਹੁੰਦੀ ਹੈ। ਇਹਦਾ ਜਵਾਬ ਅਸੀਂ 83 ਰਾਗ ਵਿੱਚ ਪੜ੍ਹਦੇ ਹਾਂ, ਕਿਵੇਂ ਇੱਛਾ ਪੂਰੀ ਹੁੰਦੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਣ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਵੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਜਾਪ ਮਾਨ ਸਤਨਾਮ ਸਦਾ ਸਤਨਾਮ, ਹਲਕ ਪਲਕ ਮੁਖ ਉਜਲ ਹੋਈ ਹੈ ਨਿਤ, ਧਿਆਈ ਹਰ ਪੁਰਖ ਨਿਰੰਜਨਾ।
ਸਹੀ ਸਲਾਮਤ ਨਾਏ ਆਏ,
ਜਿਹੜੇ ਗੁਰਮੁਖ ਪਿਆਰਿਆਂ ਨੇ ਇਹ ਇਸ਼ਨਾਨ ਕੀਤਾ ਉਹ ਸਹੀ ਸਲਾਮਤ ਬਿਲਕੁਲ ਨੌ ਬਰਨੌ ਹੋ ਗਏ।
ਆਪਣਾ ਪ੍ਰਭੂ ਧਿਆਏ,
ਵਾਹਿਗੁਰੂ ਨੂੰ ਆਪਣਾ ਜਾਣ ਕਰਕੇ ਉਸ ਪਾਸੇ ਵੱਲ ਆਪਣੇ ਧਿਆਨ ਨੂੰ ਕੇਂਦਰਿਤ ਕਰ।
ਸੰਤ ਸਰੋਵਰ ਨਾਵੇ,
ਪਾਤਸ਼ਾਹ ਕਹਿੰਦੇ ਇੱਕ ਤਾਂ ਹੋ ਗਿਆ ਨਾ ਇਹ ਸਰੋਵਰ ਜਿਹੜਾ ਆਪਾਂ ਪ੍ਰਤੱਖ ਜਲ ਵਾਲਾ ਸਰੋਵਰ ਵੇਖ ਰਹੇ ਹਾਂ, ਤੇ ਦੂਜਾ ਸਰੋਵਰ ਕਿਹੜਾ ਹੈ ਜਿਹੜੀਆਂ ਸੱਤ ਨਾਲ ਜੁੜੀਆਂ ਹੋਈਆਂ ਰੂਹਾਂ ਹੋ, ਜਿਹੜੇ ਤੁਸੀਂ ਬੈਠੇ ਹੋ ਨਾ ਸਾਰੇ, ਇਹ ਸਰੋਵਰ ਹੈ, ਤੁਸੀਂ ਸਾਰੇ ਸੰਤੋ ਸੰਤ, ਕਿਉਂਕਿ ਇੱਥੇ ਅਨਾਜ ਦੀ ਬੋਲੀ ਦੇਣ ਲਈ ਨਹੀਂ ਆਏ, ਤੁਸੀਂ ਸੱਤ ਨਾਲ ਜੁੜ ਲਈ ਆਏ ਹੋ। ਜਦੋਂ ਅਸੀਂ ਇੱਥੇ ਆਉਂਦੇ ਹਾਂ ਨਾ, ਤੇ ਜਿਹੜਾ ਵੀ ਬੁਲਾਰਾ ਬੋਲੇਗਾ ਉਹਨੇ ਕਹਿਣਾ ਗੁਰਮੁਖੋ, ਕਿਉਂ ਇਹ ਗੁਰੂ ਦਾ ਦਰ, ਜਿਹੜਾ ਗੁਰੂ ਦੇ ਦਰ ਤੇ ਆ ਗਿਆ ਉਹ ਗੁਰਮੁਖ, ਤੇ ਜਿਹੜਾ ਸੱਤ ਦੀ ਵਿਚਾਰ ਕਰਨ ਵਾਸਤੇ ਆ ਗਿਆ ਉਹ ਚੋਰ ਕੇ, ਉਹ ਤਾਂ ਹੈ ਹੀ ਸੰਤ। ਤੁਸੀਂ ਜਿੰਨੇ ਬੈਠੇ ਹੋ ਨਾ ਸਾਰੇ ਸੰਤ ਹੋ। ਤੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਸਾਧ ਸੰਗਤ ਸਰੋਵਰ ਵਿੱਚ ਆ ਕੇ ਇਸ਼ਨਾਨ ਕਰੇਗਾ,
ਸੋਜਨ ਪਰਮ ਗਤ ਪਾਵੇ,
ਉਹਨੂੰ ਭਾਈ ਪਰਮ ਗਤੀ ਦੀ ਪ੍ਰਾਪਤੀ ਹੋ ਜਾਏਗੀ, ਭਾਵ ਉਹ ਕੇਵਲ ਮੁਕਤੀ ਨੂੰ ਪ੍ਰਾਪਤ ਹੋ ਜਾਏਗਾ। ਪਰ ਇੱਥੇ ਇਸ਼ਨਾਨ ਕਰਨ ਦਾ ਢੰਗ ਤਰੀਕਾ ਕੀ, ਜਿਵੇਂ ਆਪਾਂ ਉੱਥੇ ਸੰਗਤ ਫੜਦੇ ਹਾਂ ਨਾ, ਇੱਥੇ ਵੀ ਇਸ਼ਨਾਨ ਕਰਨ ਦਾ ਇੱਕ ਢੰਗ ਤਰੀਕਾ, ਜੇ ਸੁਣਿਆ ਮੰਨਿਆ ਮਨ ਕੀਤਾ ਭਾਉ, ਪਹਿਲਾਂ ਸੁਣਿਆ ਮੁੜਕੇ ਨੂੰ ਮੰਨਿਆ ਤੇ ਮੁੜਕੇ ਭੈ ਰੱਖਿਆ ਵੀ ਅਸੀਂ ਕਥਾ ਵਿੱਚ ਆਹ ਗੱਲ ਸੁਣੀ, ਆਪਾਂ ਹੁਣ ਨਹੀਂ ਵੀ ਆ ਕਰਨੀ। ਅਸੀਂ ਕੀਰਤਨ ਵਿੱਚ ਰਾਗੀ ਸਿੰਘਾਂ ਦੇ ਕੋਲੋਂ ਸ਼ਬਦ ਸੁਣਿਆ, ਆਪਾਂ ਇਹ ਨਹੀਂ ਕਰਨਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਉਹ ਮਨੁੱਖ ਜਿਹੜੇ ਇਸ ਤਰ੍ਹਾਂ ਦਾ ਇਸ਼ਨਾਨ ਕਰਦੇ ਨੇ, ਪਰਮਗਤ ਤੋਂ ਭਾਵ ਹੁੰਦਾ ਕੇਵਲ ਮੁਕਤੀ। ਇਹ ਚਾਰ ਪੰਜ ਤਰ੍ਹਾਂ ਦੀਆਂ ਮੁਕਤੀਆਂ ਨੇ, ਭਾਈ ਸਾਹਿਬ ਵਾਰ ਵਾਰ ਉਂਗਲ ਲਾਉਂਦਾ ਵੀ ਕਲੀਅਰ ਕਰ। ਇਹਨਾਂ ਦੀ ਕਿਸਮਾਂ ਨੇ ਸਲੋਕ, ਸਮੀਪ, ਸਰੂਪ ਤੇ ਸੁਜੁਜ, ਇਹ ਆਮ ਪ੍ਰਚਲਿਤ ਚਾਰ ਮੁਕਤੀਆਂ ਹਨ। ਜਿਵੇਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ, ਉੱਥੋਂ ਦੇ ਚੌਰ ਬਰਦਾਰ ਅਰਦਾਸੀਏ ਤੇ ਸਿੰਘ ਸਭ ਅੰਦਰ ਬਹਿੰਦੇ, ਆਪਾਂ ਬਹਿ ਨਹੀਂ ਸਕਦੇ। ਉਹਨੂੰ ਕਹਿੰਦੇ ਸਮੀਪ ਮੁਕਤੀ, ਆਪਾਂ ਸਾਰੇ ਬੈਠੇ ਨੂੰ ਕਹਿੰਦੇ ਨੂੰ ਸਲੋਕ ਮੁਕਤੀ। ਜਿਹੜਾ ਬਾਜਾਂ ਵਾਲੇ ਨੇ ਆਖਿਆ ਖਾਲਸਾ ਮੇਰੇ ਰੂਪ ਹੈ ਖਾਸ, ਇਹਨੂੰ ਕਹਿੰਦੇ ਸਰੂਪ ਮੁਕਤੀ। ਇਸੇ ਪ੍ਰਕਾਰ ਕੇਵਲ ਮੁਕਤੀ ਤੋਂ ਭਾਵ ਉਹ ਮੁਕਤੀ ਜਿਹੜੀ ਮੁੜਕੇ ਜੰਮਣ ਤੇ ਮਰਨ ਦੇ ਗੇੜੇ ਚ ਆਉਣ ਹੀ ਨਹੀਂ ਦੇਵੇਗੀ, ਉਹਨੂੰ ਕਹਿੰਦੇ ਨੇ ਪਰਮ ਗਤੀ।
ਮਰੇ ਨਾ ਆਵੇ ਜਾਈ,
ਉਹ ਗੁਰਮੁਖ ਪਿਆਰੇ ਅਮਰ ਹੋ ਗਏ ਤੇ ਨਾ ਉਹ ਆਉਣਗੇ ਨਾ ਉਹ ਜਾਣਗੇ, ਕਿਉਂਕਿ ਵਾਸ਼ਨਾ ਹੀ ਨਹੀਂ ਨਾ। ਜਿਹੜੇ ਆਪਾਂ ਗੁਰਮੁਖੋਂ ਵਾਰ ਵਾਰ ਆਉਂਦੇ ਹਾਂ ਨਾ, ਭਾਈ ਗੁਰਦਾਸ ਜੀ ਕਹਿੰਦੇ ਨਾਨਕ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਵੇ, ਸਾਡੀ ਸੁਰਤੀ ਰਹਿ ਗਈ ਦੁੱਧ ਵਾਲੇ ਪਾਸੇ ਆਉਣਾ ਪਏਗਾ, ਸਾਡੀ ਸੁਰਤੀ ਰਹਿ ਗਈ ਪੈਸਿਆਂ ਵਾਲੇ ਪਾਸੇ ਆਉਣਾ ਪਏਗਾ, ਸਾਡੀ ਸੁਰਤੀ ਰਹਿ ਗਈ ਬੱਚਿਆਂ ਵਾਲੇ ਪਾਸੇ ਆਉਣਾ ਪਏਗਾ, ਸਾਡੀ ਸੁਰਤੀ ਰਹਿ ਗਈ ਧਰਮ ਪਤਨੀ ਦੇ ਪਤੀ ਵਾਲੇ ਪਾਸੇ ਆਉਣਾ ਪਏਗਾ। ਸ਼ਬਦ ਹੈ ਨਾ ਭਗਤ ਤਲੋਚਨ ਦਾ, ਅੰਤ ਕਾਲ ਜੋ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੇ ਮਲੇ ਮਰੇ ਤੇ ਹੋਵੇਗਾ ਕੀ, ਵੇਸਵਾ ਜੋਨ ਵਲ ਵਲ ਉਤਰੇ। ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸੂਕੋ ਜੋਨ ਵਲ ਵਲ ਉਤਰੇ। ਰੱਬ ਕਹਿੰਦਾ ਨਿਆਣਿਆਂ ਵਾਲੇ ਪਾਸੇ ਖਿਆਲ ਰਹਿ ਗਿਆ, ਬਣ ਜਾ ਸੂਰੀ ਨਿਆਣੇ ਜੰਮ ਜੰਮ ਕੇ ਆਪਣੀ ਰੀਝ ਪੂਰੀ ਕਰ ਲਈ। ਅੰਤ ਕਾਲ ਨਰੈਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬਦਤ ਤਲੋਚਨ ਤੇ ਨਰ ਮੁਕਤਾ ਪਿਤੰਬਰ ਵਾਂਗ ਕਿਰਦੇ ਵਸੇ।
ਹਰਿ ਹਰਿ ਨਾਮ ਤੇ ਆਈ,
ਇਸ ਕਰਕੇ ਦੁੱਖਾਂ ਦਾ ਹਰ ਘਰੇ ਪਰੇ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਵਾਲੇ ਪਾਸੇ ਮਨ ਨੂੰ ਕੇਂਦਰਿਤ ਰੱਖੋ।
ਇਹੋ ਬ੍ਰਹਮ ਵਿਚਾਰ ਸੋ ਜਾਣੇ,
ਭਾਈ ਜਿਹੜੇ ਬ੍ਰਹਮ ਦੇ ਪ੍ਰਮਾਤਮਾ ਦੇ ਵਿਚਾਰ ਨੇ ਉਹ ਜਾਣੇਗਾ।
ਇਸ ਦਇਆਲ ਹੋਏ ਭਗਵਾਨ,
ਤੇ ਵਾਹਿਗੁਰੂ ਕਿਰਪਾ ਕਰੇ ਗੁਰਮੁਖੋ ਇਹਨਾਂ ਗੱਲਾਂ ਨੂੰ ਜਾਣ ਕੇ ਦੂਜਿਆਂ ਨੇ ਕਿੱਥੇ ਜਾਣਨਾ ਹੈ।
ਬਾਬਾ ਨਾਨਕ ਪ੍ਰਭ ਸਰਣਾਈ,
ਬੇਨਤੀ ਕਰੀਏ ਵਾਹਿਗੁਰੂ ਅਸੀਂ ਤੇਰੀ ਸ਼ਰਨ ਵਿੱਚ ਆਇਆ, ਅਸੀਂ ਤੇਰੀ ਪਨਾਹ 'ਚ ਆਇਆ। ਮੈਂ ਕਈ ਵਾਰ ਜਿਹੜੇ ਆਪਣੇ ਗੁਰਮੁਖ ਪਿਆਰੇ ਅੰਮ੍ਰਿਤਸਰ ਵਾਲੇ ਵੀਰ ਨੇ ਤੇ ਇਹਨਾਂ ਨੇ ਕਿਤੇ ਗੱਲਾਂ ਬਾਤਾਂ ਕਰੀ ਦੀਆਂ ਨੇ, ਤੇ ਮੈਂ ਇੱਕੋ ਗੱਲ ਕਹੀ ਨਾ, ਗੁਰਮੁਖੋ ਘਰ ਦਾ ਕੋਠੀ ਦਾ ਮਾਣ ਨਾ ਕਰਿਆ ਕਰੋ, ਗੁਰੂ ਰਾਮਦਾਸ ਦੀਆਂ ਕੋਠੀਆਂ ਨੇ, ਆਪਾਂ ਨੂੰ ਤਾਂ ਗੁਰੂ ਰਾਮਦਾਸ ਨੇ ਤਰਸ ਕੀਤਾ ਤੇ ਪਨਾਹ ਦਿੱਤੀ ਜੀ, ਆਪਣੇ ਚਰਨਾਂ 'ਚ ਗੁਰੂ ਰਾਮਦਾਸ ਦਾ ਧੰਨਵਾਦ ਕਰੋ, ਇਹ ਮਕਾਨ ਸਾਡਾ ਨਹੀਂ। ਇਹ ਮਹਿਲ ਬਾੜੀਆਂ ਸਾਡੀਆਂ ਨੇ, ਇਹ ਨਗਰ ਸਾਹਿਬ ਗੁਰੂ ਰਾਮਦਾਸ ਨੇ, ਤਾਂ ਤੂੰ ਮਾਲਕ ਕਿੱਥੋਂ ਬਣ ਗਏ? ਮਾਲਕ ਤਾਂ ਗੁਰੂ ਰਾਮਦਾਸ ਹੈ। ਇਸ ਕਰਕੇ ਆਪਾਂ ਉਹਦੇ ਪਨਾਹ ਗੀਰਾਂ, ਬਾਬਾ ਨਾਨਕ ਪ੍ਰਭ ਸਰਨਾਏ। ਮੇਰੇ ਗੁਰਦੇਵ ਕਹਿੰਦੇ ਨੇ, ਹੇ ਵਾਹਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ,
ਸਭ ਚਿੰਤਾ ਗਣਤ ਮਿਟਾਈ।
ਪੰਜਵੇਂ ਪਾਤਸ਼ਾਹ ਕਹਿੰਦੇ, ਫਿਰ ਸਿੱਖਾ ਫਿਕਰ ਕਾਹਦਾ, ਤੇਰੀਆਂ ਚਿੰਤਾ ਜਿਹੜਾ ਤੂੰ ਗਿਣਤੀਆਂ ਮਿਣਤੀਆਂ ਕਰਦਾ ਨਾ, ਜਿਵੇਂ ਇਹਦੇ ਵਿੱਚ ਇਸ਼ਨਾਨ ਕਰਦਾ, ਤੇਰੀਆਂ ਗਿਣਤੀਆਂ ਮਿਣਤੀਆਂ ਮੁੱਕ ਜਾਣਗੀਆਂ। ਗੁਰੂ ਸਾਡੇ ਤੇ ਕਿਤੇ ਕਿਰਪਾ ਕਰੇ, ਇਹ ਸਾਡੀ ਅਵਸਥਾ ਬਣੇ। ਹੁਣ ਗੋਂਡ ਰਾਜ ਵਿੱਚ ਜਿਵੇਂ ਬਾਬਾ ਕਬੀਰ ਜੀ ਸਿੱਖਿਆ ਦਿੰਦੇ ਨੇ, ਉਹ ਕਾਹਦੀ ਇਹਦਾ ਭੂਮਿਕਾ ਇਹ ਹੈ। ਇੱਕ ਬਾਬਾ ਆਇਆ, ਕਹਿੰਦਾ ਕਬੀਰ ਜੀ ਗੁੱਸਾ ਨਾ ਕਰਿਆ ਜੀ। ਕਹਿੰਦੇ ਕਿਹੜੀ ਗੱਲ ਦਾ? ਕਹਿੰਦਾ ਨਿਆਣੇ ਤੇਰੇ ਨੇ, ਪਵਾਰ ਤੇਰਾ, ਤਾਣੀ ਤੂੰ ਤੁਰਦਾ, ਤੇ ਤਿੰਨ ਤਿੰਨ ਟਾਈਮ ਤੇ ਰੋਟੀਆਂ ਖਾਣਾ, ਤੂੰ ਕਾਹਦਾ ਸੰਤ ਹੈ? ਬਾਬਾ ਕਬੀਰ ਜੀ ਹੱਸ ਕੇ ਕਹਿਣ ਲੱਗੇ, ਬਾਬਾ ਜੀ ਕਿਵੇਂ? ਕਹਿੰਦੇ ਮੈਂ ਰੋਟੀ ਨਹੀਂ ਖਾਂਦਾ, ਤੇ ਮੈਂ ਫਿਰ ਤੇਰਾ ਵੱਡਾ ਸੰਤ ਹੋਇਆ ਨਾ। ਜਿਹੜਾ ਆਪਣੇ ਆਪ ਨੂੰ ਵੱਡਾ ਸੰਤ ਕਹਿੰਦਾ ਸੀ ਰੋਟੀ ਨਹੀਂ ਖਾਂਦਾ, ਉਹਨੂੰ ਬਾਬਾ ਕਬੀਰ ਜੀ ਸਮਝਾ ਰਹੇ ਹਨ।
ਧੰਨ ਗੋਪਾਲ, ਧੰਨ ਗੁਰਦੇਵ।
ਕਹਿੰਦੇ ਮਿੱਤਰਾ ਤੂੰ ਧੰਤਾ ਦੇ ਯੋਗ ਨਹੀਂ, ਜਿਹੜਾ ਸ੍ਰਿਸ਼ਟੀ ਨੂੰ ਪਾਲ ਵਾਲਾ ਉਹ ਧੰਤਾ ਦੇ ਯੋਗ ਹੈ, ਜਿਹੜਾ ਪ੍ਰਕਾਸ਼ ਸੂ ਪ੍ਰਮਾਤਮਾ ਉਹ ਧੰਤਾ ਦੇ ਯੋਗ ਹੈ।
ਧੰਨ ਅਨਾਦ ਭੁੱਖੇ ਕਵਲ ਟਹਿਕੇ।
ਭਾਈ ਅੰਨ ਦੀ ਨਿੰਦਿਆ ਕਰੀ ਜਾਂ ਮੈਂ ਨਹੀਂ ਕਰਨੀ, ਬੰਦਾ ਭੁੱਖਾ ਵੇ ਤੇ ਚਿਹਰਾ ਮਰਝਾਇਆ ਹੁੰਦਾ, ਤੇ ਜਦੋਂ ਗੁਰਮੁਖ ਰੋਟੀ ਪਾਣੀ ਖਾ ਲਈਏ ਨਾ, ਐਨ ਚਿਹਰੇ ਤੇ ਰੌਣਕ ਆ ਜਾਂਦੀ। ਕਵਲ ਟਹਿਕੇ, ਜਿਵੇਂ ਕਵਲ ਤਿਲਕ ਤਹਿਕਦਾ ਨਾ, ਇਸ ਪ੍ਰਕਾਰ ਇਸ ਅੰਨ ਦੇ ਖਾਣ ਕਰਕੇ ਮਨ ਤੇ ਸਰੀਰ ਟਹਿਕ ਜਾਂਦਾ ਹੈ।
ਧੰਨ ਓਏ ਸੰਤ ਜਿਨ ਐਸੀ ਜਾਨੀ।
ਕਹਿੰਦੇ ਭਾਈ ਧੰਨ ਉਹ ਸੰਤ ਨੇ ਜਿਨ੍ਹਾਂ ਨੇ ਇਹੋ ਜਿਹੀ ਗੱਲ ਨੂੰ ਜਾਣ ਲਿਆ। ਮੇਰੀਆਂ ਭੈਣਾਂ ਬੱਚੀਆਂ ਬੇਟੀਆਂ ਨੇ, ਇਹ ਆਮ ਬਾਬਿਆਂ ਦੀਆਂ ਬੜੀਆਂ ਸਪੋਰਟਰ ਨੇ, ਸਪੋਰਟਰ ਗਿਆਨੀ ਜੀ ਸਾਡੇ ਬਾਬਾ ਜੀ ਰੋਟੀ ਬੜੀ ਘੱਟ ਖਾਂਦੇ। ਮੈਂ ਕਿਹਾ ਭੈਣਾਂ ਕਾਹਨੂੰ ਖਾਣੀਆਂ ਨੇ? ਤਿੰਨ ਐਪਲ ਜੂਸ ਦੀਆਂ ਸ਼ੀਸ਼ੀਆਂ ਪੀਤੀਆਂ ਤੇ ਰੋਟੀ ਦਾ ਖਾਓ ਭਾਈ ਜਸਵੰਤ ਸਿੰਘ। ਐਪਲ ਜੂਸ ਦੀਆਂ ਸ਼ੀਸ਼ੀਆਂ ਬਾਬਾ ਪੀ ਗਿਆ ਲਗਾਤਾਰ ਇੱਕੇ ਝੀਕ ਨਾਲ। ਤੇ ਬੇਬੇ ਕਹਿੰਦੀ, ਬਾਬਾ ਰੋਟੀ ਨਹੀਂ ਖਾਂਦਾ, ਪਖੰਡ ਨਹੀਂ? ਇੱਕ ਮੇਰਾ ਮੇਰੇ ਨਾਲ ਵਾਪਰੀ, ਮੈਂ ਕਦੇ ਕਥਾ ਕਰਨ ਗਿਆ, ਧਿਆਨ ਕਰਕੇ ਰੋਟੀ ਘਰੋਂ ਖਾ ਕੇ ਜਾਈਦਾ, ਤੇ ਮੈਂ ਕਿਹਾ ਵੀ ਉੱਥੇ ਗੁਰਦੁਆਰੇ ਕਥਾ ਕਰਨੀ ਛੱਕ ਲਾਂਗੇ। ਉੱਥੇ ਵੇਖਿਆ ਤੇ ਮੈਂ ਰੋਟੀ ਨਾ ਪਾਣੀ, ਮੈਂ ਡਰਾਈਵਰ ਨੂੰ ਆਖਿਆ ਵੀ ਚੰਗਾ ਭੁੱਖਾ ਮਾਰਿਆ। ਕਹਿਣ ਲੱਗਾ, ਗਿਆਨੀ ਸਬਰ ਕਰਿਆ ਕਰੋ, ਕਾਲੇ ਨਾ ਪਿਆ ਕਰੋ, ਤੁਹਾਡੇ 'ਚ ਇਹੋ ਹੈ ਵੀ ਤੁਸੀਂ ਕਾਲੇ ਬੜੇ, ਵੇਖੋ ਤਾਂ ਸਹੀ। ਮੈਂ ਕਿਹਾ ਨਾ ਇੱਥੇ ਲੰਗਰ, ਨਾ ਕੋਈ ਧੂਆਂ, ਨਾ ਗੱਲਬਾਤ, ਮੈਂ ਕਥਾ ਨਹੀਂ ਕਰਨੀ। ਕਹਿੰਦਾ ਇਤਰਾ ਥੋੜ੍ਹਾ ਉਛਾਪਣ ਨਾ ਕਰਿਆ ਕਰੋ, ਤੁਸੀਂ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਹੋ, ਜੇਰਾ ਕਰੋ, ਵੇਖਿਆ ਵੀ ਕੀ ਬਣਦਾ। ਉਹ ਕਹਿੰਦੇ ਗਿਆਨੀ ਜੀ ਕਥਾ ਤਾਂ ਹੋਣੀ ਲੇਟ, ਅਤੇ ਪ੍ਰਸ਼ਾਦਾ ਛਕ ਲਓ। ਜਦੋਂ ਗੁਰਮੁਖੋ ਕਮਰੇ 'ਚ ਗਏ ਤੇ ਉੱਥੇ ਟਿਫਨ ਖੁੱਲ੍ਹੇ, ਅਤੇ ਵਨ ਵਨ ਉੱਥੇ ਵਨ ਸਵਾਨੀਆਂ ਸਬਜ਼ੀਆਂ ਅਤੇ ਪਕਵਾਨ, ਅਤੇ ਮੈਂ ਡਰਾਈਵਰ ਨੂੰ ਆਖਿਆ ਵੀ ਗੁਰਮੁਖਾ ਮੈਂ ਇੱਥੇ ਰਹਿ ਨਾ ਪਵਾਂ, ਮੈਂ ਜੇ ਦਿਹਾੜੀ ਡੰਗ ਤਾਂ ਮੇਰੀ ਸਿਹਤ ਬਣ ਜਾਏ। ਲੰਗਰ ਨਹੀਂ ਛਕਣਾ, ਪਰ ਟਿਫਨਾਂ ਵਿੱਚ ਮਾਲ ਆਉਂਦਾ ਹੈ। ਇਹ ਗੁਰਮੁਖੋ ਪਖੰਡ ਹੈ, ਧਰਮ ਦੇ ਨਾਂ 'ਤੇ ਪਖੰਡ। ਆਖੇ ਲੰਗਰ ਨਹੀਂ ਪੱਕਦਾ ਤੇ ਲੰਗਰ ਖਾਂਦੇ ਨਹੀਂ, ਲੰਗਰ ਤੋਂ ਬਿਨਾਂ ਤਾਂ ਗੱਲ ਬਣਨੀ ਨਹੀਂ। ਇੱਕ ਮਨ ਮੇਰੀ ਗੱਲ ਯਾਦ ਰੱਖਿਆ, ਜੇ ਮੈਂ ਗੁੱਸੇ ਨਾਲ ਨਹੀਂ ਕਹਿ ਰਿਹਾ, ਇਹ ਲੰਗਰ ਉਹ ਹੈ, ਸਾਡੇ ਬਾਪੂ ਨੇ ਆਪਣੇ ਮੂੰਹ 'ਤੇ ਚਪੇੜਾਂ ਖਾ ਕੇ ਆਖਿਆ ਸੀ, ਬਾਪੂ ਭਾਵੇਂ ਚਾਰ ਚਪੇੜਾਂ ਹੋਰ ਮਾਰ ਲਾ, ਮੈਂ ਭੁੱਖਾ ਨਹੀਂ ਦੇਖ ਸਕਦਾ। ਲੰਗਰ ਦੀ ਵਿਰੋਧਤਾ ਕਰਨੀ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੀ ਵਿਰੋਧਤਾ ਕਰਨੀ ਹੈ, ਲੰਗਰ ਦੀ ਵਿਰੋਧਤਾ ਕਰਨੀ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੀ ਉਲੰਘਣਾ ਕਰਨੀ ਹੈ। ਜੇ ਮੇਰੀ ਮੰਨੋ ਤੇ ਮੈਂ ਬੇਨਤੀ ਕਰਾਂਗਾ, ਜਿਹਨੇ ਆਪਣੇ ਘਰ ਨੇ ਇਹ ਗੁਰੂ ਨਾਨਕ ਦਾ ਲੰਗਰ, ਜੇ ਗੁਰੂ ਨਾਨਕ ਦਾ ਸਾਡੇ ਬੂਹੇ ਵੀ ਕੋਈ ਵੀ ਆਵੇ ਤੇ ਆ ਕੇ ਪ੍ਰਸ਼ਾਦਾ ਛਕਣਾ, ਉਹਨੂੰ ਇਹ ਨਾ ਕਿਹਾ ਕਰੋ ਵੀ ਪੱਕਿਆ ਨਹੀਂ ਜਾਂ ਠਹਿਰ ਜਾ ਜਾਂ ਕੱਲ੍ਹ ਆਵੀਂ, ਅਸੀਂ ਗੁਰੂ ਕੇ ਦੇਣਦਾਰ ਹੋਵਾਂਗੇ। ਉਹਨੂੰ ਕਹੀਏ ਵੀ ਗੁਰਮੁਖਾ ਬਹਿ ਜਾ, ਪਰ ਸਬਜ਼ੀ ਨਹੀਂ, ਚਾਰ ਤੇ ਗੰਢਾ ਤੈਨੂੰ ਦੇਣੇ ਆ, ਦੋ ਪ੍ਰਸ਼ਾਦਾ ਛਕ ਲਾ, ਤੇ ਜੇ ਬਹਿ ਜਾਏਗਾ ਤੈਨੂੰ ਤਿਆਰ ਕਰਕੇ ਦੇਣੇ ਆ। ਲੰਗਰ ਦੀ ਕਦਰ ਕਰਿਆ ਕਰੋ। ਸਾਡੀਆਂ ਬੀਬੀਆਂ ਭੈਣਾਂ, ਆ ਇੱਕ ਮੈਂ ਪਹਿਲਾਂ ਨਾਂ ਸਪਸ਼ਟੀਕਰਨ ਕਰਦਿਆਂ, ਕਿਉਂਕਿ ਮੁੜ ਕੇ ਕੇਸ ਹੋ ਜਾਂਦਾ, ਮੇਰੇ 'ਤੇ ਅੱਗੇ ਹੋਇਆ ਸੀ ਨਾ, ਮੈਂ ਹਿੰਦੂ ਬੀਬੀਆਂ ਨੂੰ ਨਹੀਂ ਕਹਿੰਦਾ, ਮੈਂ ਆਪਣੀਆਂ ਸਿੱਖ ਬੱਚੀਆਂ ਨੂੰ ਕਹਿੰਦਾ, ਅਸੀਂ ਕਰਵਾ ਚੌਥ ਦਾ ਵਰਤ, ਇਹਦੀ ਇੰਪੋਰਟੈਂਸ ਕੀ? ਮੈਂ ਕਿਹਾ ਵੀ ਇਹਦਾ ਇੰਪੋਰਟੈਂਸ ਇਹ ਹੈ, ਪਤੀ ਦਾ ਬੀਮਾ, ਸਾਡਾ ਸਿੰਘ ਸਾਹਿਬ ਜਗਤਾਰ ਸਿੰਘ ਨੇ ਮੇਰੇ ਸ਼ਗਿਰਦ ਨੇ ਅਤੇ ਮੈਨੂੰ ਇਹੋ ਜਿਹੀ ਪੁੱਠੀਆਂ ਸਿੱਧੀਆਂ ਗੱਲਾਂ ਪੁੱਛਦੇ ਆ ਕਿ ਉਸਤਾਦ ਜੀ ਜੇ ਭਰਾ ਕਰਵਾ ਚੌਥ ਦੀ ਮੈਂ ਅਰਥ ਕਰਾਂ ਤਾਂ ਤੁਸੀਂ ਕੀ ਅਰਥ ਕਰੋਗੇ? ਮੈਂ ਕਿਹਾ ਅਰਥ ਕਰਵਾ ਪਤੀ ਦਾ ਬੀਮਾ ਕੇ ਕਹਿੰਦੇ। ਮੈਂ ਕਿਹਾ ਬੀਬੀਆਂ ਕਹਿੰਦੀਆਂ ਵੀ ਜਿਹੜੀ ਬੀਬੀ ਕਰਵਾ ਚੌਥ ਦਾ ਵਰਤ ਰੱਖ ਲੈਂਦੀ ਉਹਦਾ ਪਤੀ ਸਾਲ ਨਹੀਂ ਮਰਦਾ, ਕਿੱਡਾ ਵਧੀਆ ਕੰਮ ਹੈ। ਅਤੇ ਨਾਲ ਕਹਿਣਗੇ 11,000 ਦਾ ਸੂਟ, 3 ਪਾ ਫੈਣੀਆਂ, 12 ਕੇਲੇ ਅਤੇ ਡੀਸ਼ਨ ਸੇਬ, ਇਹ ਮੇਰੇ ਲਈ ਪਰਸੋਂ ਲਈ ਹੈ ਜੇ ਮੇਰਾ ਵਰਤ ਹੈ। ਅੱਗੇ ਪਿੱਛੇ ਸਸਤਾ 5,100 ਦਾ, ਅੱਜ 13,000 ਦਾ। ਤੇ ਬੰਦਾ ਕਹਿੰਦਾ ਮੇਰਾ ਹੱਥ ਟਾਈਟ ਕਹਿਣ ਲੱਗੀ, ਤੇਰਾ ਸਿਆਪਾ ਕਰਨਾ, ਮੁੱਖ ਸਿਆਪਾ ਕਰਨਾ ਤੇਰਾ। ਅੱਗੇ ਦਿਨ ਵਰਤ ਤੇ ਕਹਿਣ ਲੱਗੀ ਟਾਈਮ ਨਾਲ ਉੱਠਿਆ ਜੀ ਨਲਕ, ਕਈ ਵਾਰ ਔਂਤਰੇ ਬਿਜਲੀ ਵਾਲੇ ਲਾਈਟ ਨੂੰ ਭੇਜਦੇ ਅਤੇ ਮੈਂ ਇਸ਼ਨਾਨ ਕਰਨਾ, ਉਹਨੇ ਬਾਲਟੀ ਪੱਧਤੀ ਰਾਤ ਨੂੰ ਝੁੱਡੂ ਲਏ। ਫਿਰ ਚੜਿਆ ਤੇ ਕਹਿਣ ਲੱਗੀ ਮੈਂ ਨਹਾ ਵਾਂ, ਤੁਸੀਂ ਉਹਨਾਂ ਚਿਰ ਫੈਣੀਆਂ ਬਾਲਦੇ, ਫੈਣੀਆਂ ਤਾਂ ਉਬਲੀਆਂ ਹੁੰਦੀਆਂ ਨੇ। ਬੀਬੀ ਨੇ ਇਸ਼ਨਾਨ ਪਾਨ ਕੀਤਾ ਅਤੇ ਬੰਦੇ ਨੇ ਫੈਣੀਆਂ ਬਾਲ ਕੇ ਥਾਲੀ 'ਚ ਪਾਈਆਂ ਅਤੇ ਬੰਦਾ ਝਾਕੇ ਵੀ ਸ਼ਾਇਦ ਮੈਨੂੰ ਕੋਲੀ ਵਿੱਚ ਪਾ ਕੇ ਦੇ ਭੂਰਾ ਮਾਸਾ। ਕਹਿਣ ਲੱਗੀ ਮੇਰੇ ਵੱਲ ਕੀ ਦੇ, ਮੇਰਾ ਤਾਂ ਵਰਤ ਹੈ। 3 ਪਾ ਫੈਣੀਆਂ ਚੱਟ ਗਈ ਬੀਬੀ, ਇਹ ਆਖੇ ਵਰਤ। 3 ਪਾ ਫੈਣੀਆਂ ਚੱਪ ਗਈ, ਕੇਲਿਆਂ ਦੀ ਵਾਰੀ ਆਈ ਤੇ ਕਹਿਣ ਲੱਗੀ ਮੈਨੂੰ ਕੇਲੇ ਧੋ ਕੇ ਦੇ ਦੇ, ਧੋ ਕੇ। ਮੈਨੂੰ ਧੋਤੇ ਵਿਚਾਰੇ ਨੇ। ਕਹਿੰਦੀ ਜੀ ਇਉਂ ਕਰੋ ਵੀ ਇਉਂ ਮੈਨੂੰ 9 ਕੇਲੇ ਅੱਡ ਕਰ ਦਿਓ। ਕਹਿਣ ਲੱਗਾ ਕਾਹ ਦੇ ਲਈ? ਕਹਿਣ ਲੱਗੀ ਮੇਰਾ ਵਰਤ ਜੂ ਹੋਇਆ, ਇੱਕ ਕੇਲਾ ਗੁੱਡੀ ਦਾ, ਇੱਕ ਕਾਕੇ ਦਾ, ਇੱਕ ਤੁਹਾਡਾ ਅਤੇ 9 ਕੇਲੇ ਮੇਰੇ ਅਤੇ ਸੇਬ ਸਾਰੇ ਛਿਲਦੇ ਅਤੇ ਅਜੇ ਵਰਤ। ਕਿਤੇ ਬੁਰਾ ਨਾ ਮੰਨਿਆ ਜੀ, ਮੈਂ ਬੇਨਤੀ ਕਰਾਂਗਾ ਵੀ ਕਿਤੇ ਮੈਨੂੰ ਖਰਾਬ ਖੋਲ, ਬੀਬੀਆਂ ਕਰਵਾ ਚੌਥ ਦੀਆਂ ਵਰਤ ਕਰਦੇ ਤੇ ਮੈਨੂੰ ਜਾਪਦਾ ਵੀ ਮੈਂ ਬੁੱਢਾ ਨਹੀਂ ਹੋਣਾ। ਇਹ ਪਖੰਡ ਜੇ ਸਾਡਾ ਗੁਰੂ ਕਹਿੰਦਾ ਕਾਲ ਖਾਏ ਕੇ ਛੱਥੋਂ ਦੇ ਨਾਨ ਕਰਾਓ ਪਛਾਣੇ ਸੇ, ਅਲਪਹਾਰ ਸੁਲਪ ਸੀ ਨਿੰਦਰਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਮੈਂ ਇਹ ਗੱਲ ਆਪਣੀਆਂ ਸਿੱਖ ਬੱਚੀਆਂ ਨੂੰ, ਕਈ ਹਿੰਦੂ ਬੀਬੀਆਂ ਨੂੰ ਮੈਂ ਨਹੀਂ ਕਹਿ ਸਕਦਾ ਕਿਉਂਕਿ ਉਹਨਾਂ ਦਾ ਧਰਮ ਹੈ। ਕੱਲ੍ਹ ਨੂੰ ਤੁਸੀਂ ਕਹੋ ਵੀ ਗਿਆਨੀ ਜੀ ਮਾਫੀ ਮੰਗੋ, ਉਹਨਾਂ ਨੂੰ ਮੈਂ ਕਿਹਾ ਇਹ ਨਹੀਂ। ਮੈਂ ਕੇਵਲ ਅਤੇ ਕੇਵਲ ਆਪਣੀਆਂ ਸਿੱਖ ਬੱਚੀਆਂ ਧੀਆਂ ਭੈਣਾਂ ਨੂੰ ਕਹਿੰਦਾ, ਧੀਓ ਇਹ ਲੰਗਰ ਸਾਡੇ ਬਾਪੂ ਨੇ ਮੂੰਹ 'ਤੇ ਚਪੇੜਾਂ ਖਾ ਕੇ ਚਾਰਿਆ ਸੀ, ਉਸ ਲੰਗਰ ਦਾ ਅਪਮਾਨ ਨਾ ਕਰੋ।
ਮਿਲਬੋ ਸਾਰੀ ਪਾਣੀ,
ਇਹਨਾਂ ਨੇ ਇਸ ਗੱਲ ਨੂੰ ਜਾਣ ਲਿਆ ਤੇ ਬਾਬਾ ਕਬੀਰ ਜੀ ਕਹਿੰਦੇ ਰੱਬ ਵੇਖਿਆ ਉਹਨਾਂ ਨੂੰ
ਆਦ ਪੁਰਖ ਤੇ ਹੋਏ ਅਨਾਦ।
ਇਹ ਭਾਈ ਕਿਸੇ ਬੰਦੇ ਦਾ ਬਣਾਇਆ ਅੰਨ ਨਹੀਂ, ਪਰਮੇਸ਼ਰ ਨੇ ਬਣਾਇਆ ਹੈ।
ਜਪੀਏ ਨਾਮ ਅੰਨ ਕੈ ਸਾਧ।
ਇਹ ਬੰਦਾ ਭੁੱਖਾ ਵੇ ਤੇ ਗੁਰਮੁਖ ਭਾਵੇਂ ਜਾਪ ਸਾਹਿਬ ਪੜੀਏ, ਖੁਦਾ ਸੁਦਾ ਰੋਟੀ 'ਚ ਰਹਿੰਦੀ ਹੈ। ਮੇਰੇ ਪਾਤਸ਼ਾਹ ਕਹਿੰਦੇ ਅੰਨ ਦਾ ਸਵਾਦ ਲੈ ਕਰ, ਬਾਬਾ ਕਬੀਰ ਜੀ ਕਹਿੰਦੇ ਨੇ ਨਾਲੇ ਅੰਨ ਦਾ ਸਵਾਦ ਲੈ ਨਾਲੇ ਨਾਮ ਜਪਣਾ ਕਰ
ਰਹਾਓ।
ਹਾਂਜੀ,
ਜਪੀਏ ਨਾਮ ਜਪੀਏ ਅੰਨ,
ਪਰਮਾਤਮਾ ਦਾ ਨਾਮ ਵੀ ਜਪ ਤੇ ਅੰਨ ਦਾ ਚੇਤਾ ਵੀ ਰੱਖ ਭੋਜਨ ਦਾ।
ਅੰਬੇ ਕੈ ਸੰਗ ਨੀਕਾਵਨ,
ਅੰਬੇ ਦਾ ਭਾਵ ਪਾਣੀ ਦੀ, ਪਾਣੀ ਦੇ ਨਾਲ ਇਹ ਅੰਨ ਜੁੜ ਜਾਏ ਇਹਦਾ ਹੋਰ ਰੰਗ ਵੱਧ ਜਾਂਦਾ, ਜਿਵੇਂ ਆਪਾਂ ਵਨ ਸੋਨੇ ਪਕਵਾਨ ਖਾਂਦੇ ਹਾਂ।
ਅੰਨੇ ਬਾਹਰ ਜੋ ਨਰ ਹੋਵੇ,
ਜਿਹੜਾ ਭਾਈ ਅੰਨ ਦਾ ਤਿਆਗ ਕਰਦਾ ਵੇਖ ਲਓ ਕਿੱਡੀ ਵੱਡੀ ਸਜ਼ਾ। ਆਪਾਂ ਕਹਿੰਦੇ ਰੋਟੀ ਨਹੀਂ ਖਾਣੀ, ਵਰਤ ਰੱਖਣਾ। ਬਾਬਾ ਕਬੀਰ ਜੀ ਕਹਿੰਦੇ ਉਹ ਮਨੁੱਖ ਜਿਹੜੇ ਇਸ ਅੰਨ ਤੋਂ ਬਾਹਰ ਹਨ,
ਤੀਨ ਭਵਨ ਮਹਿ ਆਪਣੀ ਖੋਵ,
ਇਹਨਾਂ ਭਵਨਾਂ ਵਿੱਚ ਆਪਣੀ ਪਤ ਖਰਾਬ ਕਰਦੇ ਹਨ। ਅਥਵਾ ਅੰਨੇ ਤੋਂ ਭਾਵ ਦਵੈਤ ਰੂਪੀ ਪਰਮਾਤਮਾ ਵਾਲੇ ਪਾਸੇ ਤੇ ਜਿਹੜੇ ਪਾਸੇ ਹੋ ਗਏ ਉਹਨਾਂ ਨੇ 3 ਭਵਨਾਂ ਵਿੱਚ ਆਪਣੀ ਪਤ ਨੂੰ ਬਰਬਾਦ ਕਰ ਲਿਆ।
ਸ਼ੁੱਧ ਹੈ ਅੰਨ ਕਰਹੇ ਪਾਖੰਡ,
ਇਸ ਪ੍ਰਕਾਰ ਇਹ ਅੰਨ ਨੂੰ ਛੱਡ ਕੇ ਪਖੰਡ ਕਰਦਾ ਹੈ।
ਨਾ ਸੁਹਾਗਨ ਨਾ ਉਹ ਰੰਡ,
ਸੁਹਾਗਨਾਂ ਦੀ ਗਿਣਤੀ ਤੇ ਨਾ ਰੰਡੀਆਂ ਦੇ ਵਿੱਚ।
ਜਗ ਮੈਂ ਬਕਤੇ ਦੁੱਧਾ ਧਾਰੀ,
ਲੋਕਾਂ ਦਾ ਆਪਾਂ ਪ੍ਰਚਾਰ ਕਰਾਉਣੀ ਵੀ ਮੈਂ ਕੇਵਲ ਤੇ ਕੇਵਲ ਦੁੱਧ ਪੀਂਦਾ ਹਾਂ।
ਦੁੱਧੀ ਖਾਵੇ ਵਟਕਾ ਸਾਰੀ,
ਪਰਦੇ ਦੇ ਲਵਟ ਕਰਕੇ ਪਿੱਲੀਆਂ ਖਾਂਦੇ ਨੇ ਕਸਾਰੀ ਤੋਂ ਪਾਪ ਪਿੱਲੀਆਂ, ਪਰਦੇ ਨਾਲ ਪਿੱਲੀਆਂ ਖਾਂਦੇ ਹੋਵੇ ਉਹ ਕਹਿੰਦੇ ਮੈਂ ਦੁੱਧ ਪੀ ਲੈ ਮੈਂ ਰੋਟੀ ਨਹੀਂ ਖਾਂਦਾ।
ਅੰਨੇ ਬਿਨਾ ਨਾ ਹੋਏ ਸੁਕਾਲ,
ਉਹ ਜੇ ਬੰਦਾ ਅੰਨ ਛੱਕਿਆ ਆਵੇ ਤੇ ਉਹਦਾ ਚੰਗਾ ਸਮਾਂ ਨਹੀਂ ਲੰਘਦਾ, ਉਹਦਾ ਮਨ ਅੰਨ ਵਾਲੇ ਪਾਸੇ ਵੱਲ ਜਾਵੇਗਾ, ਟਿਕੇਗਾ ਨਹੀਂ।
ਤਜੇ ਅੰਨ ਨਾ ਮਿਲੇ ਗੋਪਾਲ,
ਜੇ ਨਿਰਣਾ ਕੀਤਾ ਗੁਰਮੁਖਾ ਇਸ ਅੰਨ ਨੂੰ ਛੱਡਣ ਕਰਕੇ ਭਗਵਾਨ ਦੀ ਪ੍ਰਾਪਤੀ ਨਹੀਂ।
ਕਹੋ ਕਬੀਰ ਹਮ ਐਸੀ ਜਾਣੇ,
ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਗੱਲ ਨੂੰ ਸਮਝ ਲਿਆ,
ਧੰਨੇ ਅਨਾਦ ਠਾਕੁਰ ਮਨ ਮਾਨੇ,
ਭਾਈ ਉਸ ਦਵੈਤ ਰੂਪੀ ਪ੍ਰਮਾਤਮਾ ਦੇ ਉੱਪਰ ਮਨ ਮੰਨ ਗਿਆ ਹੈ।
ਰਾਗ ਗੋਂਡ ਬਾਣੀ ਨਾਮ ਦਿਓ ਜੀ ਕੀ,
ਗੋਂਡ ਰਾਗ ਵਿੱਚ ਬਾਬਾ ਨਾਮਦੇਵ ਜੀ ਕਿਰਪਾ ਕਰਕੇ ਉਚਾਰ ਰਹੇ ਹਨ।
ਘਰ ਪਹਿਲਾ
ਕਰ ਸੁਰਤਾਲ ਵਿੱਚ
ਇੱਕ ਓਅੰਕਾਰ ਸਤ ਸਤਿਗੁਰ ਪ੍ਰਸਾਦ
ਅਦਵੈਤ ਰੂਪੀ ਪਰਮਾਤਮਾ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਅਸਮੇਦ ਜਗਨੇ
ਕਹਿੰਦੇ ਆਸਨ ਦੇ ਜਾਗ ਕਰਨਾ ਕਰੇ। ਪੁਰਾਣੇ ਜਮਾਨੇ ਚ ਰਾਜੇ ਲੋਕ ਘੋੜਿਆਂ ਨੂੰ ਛੱਡ ਦੇਣਾ ਸਾਲ ਸਾਲ, ਤੇ ਜਿਹਨੇ ਫੜਨਾ ਉਹਦੇ ਨਾਲ ਟੱਕਰ ਲੈਣੀ ਵੀ ਤੂੰ ਮੇਰਾ ਘੋੜਾ ਕਿਉਂ ਫੜਿਆ। ਔਰ ਸਾਲ ਤੋਂ ਬਾਅਦ ਜੇ ਕਿਸੇ ਨੇ ਉਸ ਘੋੜੇ ਨੂੰ ਨਹੀਂ ਫੜਿਆ ਨਾ, ਤੇ ਚਿੱਟੇ ਰੰਗ ਦੇ ਘੋੜੇ ਨੂੰ ਜੇ ਹਵਨ ਕਰਦੇ ਨੇ ਸਾਡੇ ਹਿੰਦੂ ਵੀਰ, ਇਸ ਪ੍ਰਕਾਰ ਉਸ ਘੋੜੇ ਦੇ ਸਰੀਰ ਦੀਆਂ ਬੂਟੀਆਂ ਕਰਕੇ ਇਹ ਜੱਗ ਕਰਦੇ ਸਨ।
ਤੁਲਾ ਪੁਰਖ ਦਾਨੇ,
ਤੁਲਾ ਪੁਰਖ ਦਾਨੇ ਤੋਂ ਭਾਵ ਹੁੰਦਾ ਵੀ ਤੋਲ ਕਰਕੇ ਦਾਨ ਕਰ ਦੇਣਾ। ਜਿਵੇਂ ਕਹਿੰਦੇ ਨੇ ਵੀ ਭਾਈ ਤੁਸੀਂ ਮਾਂ ਦੇ ਦਾਲੇ ਦੇ ਨਾਲ ਤੋੜ ਕੇ ਦਾਨ ਕਰਦੇ ਹੋ, ਇਸੇ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਇਸਤਰੀ ਦਾਨ ਵੀ ਕਰਦੇ ਸਨ। ਹੋਰ ਕਈ ਤਰ੍ਹਾਂ ਦੇ ਪਦਾਰਥ, ਸੋਨਾ ਆ ਦਾਨ ਕਰਨਾ, ਇਹ ਕਹਿੰਦੇ ਤੁਲਾ ਪੁਰਖ ਆਪਣੇ ਨਾਲ ਪਦਾਰਥਾਂ ਨੂੰ ਤੋੜ ਕਰਕੇ ਦਾਨ ਆਦਿ ਕਰ ਲੈ।
ਪਰਾਗ ਇਸ ਨਾਨੇ,
ਪਰਾਗ ਜੋ ਇਸ ਪ੍ਰਕਾਰ ਪਰਾਗ ਰਾਜ ਜੋ ਹਿੰਦੂਆਂ ਦਾ ਮਹਾਨ ਤੀਰਥ ਹੈ, ਜਿੱਥੇ ਸਰਵਸੀ ਸਰਸਵਤੀ ਜਮਨਾ ਤੇ ਗੋਦਾਵਰੀ, ਸਰਸਵਤੀ ਗੰਗਾ ਤੇ ਜਮਨਾ, ਇਹ ਤਿੰਨ ਨਦੀਆਂ ਮਿਲਦੀਆਂ ਨੇ, ਉਹਨੂੰ ਕਹਿੰਦੇ ਨੇ ਪਰਾਗ। ਉਸ ਪਰਾਗ ਰਾਜ ਵਾਲੀ ਥਾਂ ਤੇ ਜਾ ਕੇ ਇਸ਼ਨਾਨ ਕਰ ਲੈ, ਭਾਵੇਂ
ਹਰ ਕੀਰਤ ਨਾਮ,
ਪਰਮਾਤਮਾ ਦੇ ਨਾਮ ਦੀ ਵਡਿਆਈ ਦੇ ਬਰਾਬਰ ਨਹੀਂ।
ਆਪਣੇ ਰਾਮ ਭਾਜਰੇ ਮਨ ਆਲਸੀ,
ਮੇਰੇ ਦਲਿਦਰੀਆ ਮਨਾ, ਉਸ ਆਪਣੇ ਰਾਮ ਨੂੰ ਆਪਣਾ ਜਾਣ ਕਰਕੇ ਚੇਤੇ ਕਰਨਾ ਕਰ ਆਲਸੀਆ ਤੋਂ ਭਾਵ ਦਲਿਦਰੀਆ, ਬਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਗਿਆ ਪਿੰਡ ਭਰਤਾ,
ਬੜੀਆਂ ਗੁਮਖੋ ਜੀਵ ਜੀਵ ਗੱਲਾਂ ਸਾਡੇ ਪੁਰਾਤਨ ਇਤਿਹਾਸ ਵਿੱਚ ਮਿਲਦੀਆਂ ਨੇ। ਮਿਥਿਹਾਸ ਵਿੱਚ ਇੱਕ ਗਿਆਸਰ ਨਾਮ ਦਾ ਦੈਂਤ ਹੋਇਆ ਜੇ, ਉਹਨੇ ਵੀ ਬੰਦਗੀ ਕੀਤੀ। ਮੈਂ ਹੈਰਾਨ ਹਾਂ ਵੀ ਪਿੱਛੋਂ ਕਿੱਡੀ ਪਾਰਟੀ ਭਾਰੀ, ਵੀ ਜੇ ਦੈਂਤ ਨੇ ਬੰਦਗੀ ਕੀਤੀ ਦੇਵਤਿਆਂ ਦੇ ਮਨ ਚ, ਕਾਹਦੇ ਦੇਵਤੇ ਕਾਹਦੇ ਹੋਏ। ਉਸ ਗਿਆਸਰ ਨੇ ਵਰ ਲੈ ਲਿਆ ਵੀ ਜਿਹੜੇ ਮੇਰੇ ਦਰਸ਼ਨ ਕਰੇਗਾ ਉਹ ਮੁਕਤ ਹੋ ਜਾਏਗਾ, ਤੇ ਦੇਵਤਿਆਂ ਨੇ ਜਾ ਕੇ ਰੱਬ ਕੋਲ ਪ੍ਰੋਟੈਸਟ ਕੀਤਾ ਵੀ ਇਹ ਤਾਂ ਕੰਮ ਗਲਤ ਹੋ ਗਿਆ, ਸਾਨੂੰ ਕਿਸੇ ਪੁੱਛਣਾ ਨਹੀਂ। ਆਖਰਕਾਰ ਉਸ ਗਿਆਸਰ ਦੇ ਕੋਲੋਂ ਉਹਦਾ ਸਰੀਰ ਮੰਗਿਆ ਗਿਆ। ਜੋ ਮੈਂ ਗ੍ਰੰਥਾਂ 'ਚ ਪੜਿਆ ਉਹਦੇ ਮੁਤਾਬਕ ਉਹ 125 ਗਜ ਲੰਮਾ, ਮਾਫ਼ ਕਰਨਾ 125 ਡੋਜਨ ਲੰਮਾ ਤੇ 45 ਡੋਜਨ ਉਹਨੂੰ ਚੌੜਾ ਕਰਕੇ ਲਿਖਿਆ ਉੱਥੇ ਦੱਬਿਆ ਗਿਆ। ਪਰ ਨਾਲ ਇੱਕ ਗੱਲ ਰਹਿ ਗਈ ਵੀ ਜਿਹੜਾ ਇੱਥੇ ਆ ਕੇ ਦਰਸ਼ਨ ਕਰੇਗਾ ਉਹ ਮੁਕਤ ਹੋ ਜਾਏਗਾ। ਇਸ ਕਰਕੇ ਲੋਕ ਉਸ ਗਿਆਸਰ ਜਗ੍ਹਾ ਤੇ ਜਾ ਕਰਕੇ ਇਸ਼ਨਾਨ ਕਰਦੇ ਨੇ, ਫੁੱਲ ਆਦਿ ਪਾਉਂਦੇ ਹਨ। ਤੇ ਮੇਰੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਭਗਤਾਂ ਦੇ ਦੁਆਰਾ ਕਹਿੰਦੇ ਨੇ ਉਸ ਗਿਆ ਵਾਲੀ ਥਾਂ ਤੇ ਜਿੱਥੇ ਗਿਆਸਰ ਦੈਨ ਦਾ ਤਨ ਦੱਬਿਆ ਉੱਥੇ ਜਾ ਕੇ ਪਿੰਡ ਨੂੰ ਭਰਾਉਣਾ ਕਰੇ।
ਬਨਾਰਸ ਅਸ ਬਸਤਾ,
ਬਨਾਰਸ ਕਾਂਸ਼ੀ ਆਦਿ ਵਿੱਚ ਵਸਣਾ ਕਰੇ, ਕਿਉਂਕਿ ਪੁਰਾਤਨ ਗ੍ਰੰਥਾਂ ਲਿਖਿਆ ਕਾਂਸ਼ੀ ਮਨਨਾਤ ਮੁਕਤੀ, ਜਿਹੜਾ ਕਾਂਸ਼ੀ 'ਚ ਮਰੇਗਾ ਮੁਕਤ ਹੋ ਜਾਏਗਾ। ਬਾਬਾ ਨਾਮ ਦੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਇਹ ਗੱਲ ਨਹੀਂ ਬਣਨੀ, ਇਕੱਲਾ ਬਨਾਰਸ ਵਿੱਚ ਰਹਿਣ ਕਰਕੇ ਗੱਲ ਨਹੀਂ ਬਣਨੀ।
ਮੁਖ ਵੇਦ ਚਤੁਰ ਪੜਤਾ,
ਭਾਵੇਂ ਚਾਰ ਵੇਦ ਮੂੰਹ ਜ਼ਬਾਨੀ ਕੰਠ ਹੋਣ,
ਸਗਲ ਧਰਮ ਅਛਤਾ,
ਸਾਰੇ ਧਰਮਾਂ ਨੂੰ ਭਲੀ ਪ੍ਰਕਾਰ ਸਮਝਦਾ ਹੋਵੇ,
ਗੁਰੂ ਗਿਆਨ ਇੰਦਰੀ ਦ੍ਰਿੜਤਾ,
ਇਸ ਪ੍ਰਕਾਰ ਪਰ ਗੱਲ ਤਾਂ ਬਣੇਗੀ ਗੁਰੂ ਦੇ ਗਿਆਨ ਦੁਆਰਾ ਜਿਹੜੀਆਂ ਇੰਦਰੀਆਂ ਨੇ ਇਹਨਾਂ ਨੂੰ ਦ੍ਰਿੜ ਕਰੋ। ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਅੱਖਾਂ ਨਾਲ ਮਾੜਾ ਨਾ ਤੱਕੀਏ, ਕੰਨਾਂ ਨਾਲ ਬੁਰਾ ਸੁਣੀਏ ਨਾ,
ਖਟ ਕਰਮ ਸਹਿਤ ਰਹਿਤਾ,
ਇਸ ਪ੍ਰਕਾਰ ਜਿਹੜੇ ਇਹ ਛੇ ਕਰਮ ਨੇ ਜਾਗ ਹੋਮ ਇਤਿਆਦਿਕ ਇਹ ਕਰਮਾਂ ਨੂੰ ਕਰਨਾ ਕਰੇ।
ਸੇਵਾ ਸਖਤ ਸੰਵਾਦਮ,
ਸੇਵਾ ਦਾ ਅਰਥ ਹੈ ਕਿਰਿਆਨ ਸੂਪ ਪਰਮਾਤਮਾ ਤੇ ਸ਼ਗ ਤੋਂ ਭਾਵ ਮਾਇਆ, ਮਾਇਆ ਔਰ ਉਸ ਬ੍ਰਹਮ ਦੀ ਜਿਹੜੀ ਆਪਸ ਵਿੱਚ ਚਰਚਾ ਹੈ।
ਮਨ ਛੋੜ ਛੋੜ ਸਗਲ ਭੇਦੰ,
ਮੇਰੇ ਮਨ ਇਹਨਾਂ ਕੰਮਾਂ 'ਚ ਨਾ ਪੈ ਜਿਹੜੇ ਇਹ ਸਾਰੇ ਭੇਦ ਨੇ ਫਰਕ ਨੇ ਇਹਨਾਂ ਨੂੰ ਛੱਡਣਾ ਕਰ, ਇਉਂ ਕਰ।
ਸਿਮਰ ਸਿਮਰ ਗੋਬਿੰਦੰ,
ਜਿਹੜਾ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਵੇਦਾਂ ਦੇ ਦੁਆਰਾ ਜਾਣਿਆ ਜਾਂਦਾ, ਗਿਆਨ ਦੁਆਰਾ ਜਾਣਿਆ ਜਾਂਦਾ, ਉਸਨੂੰ ਮਨ ਕਰਕੇ ਬਾਣੀ ਕਰਕੇ ਚੇਤੇ ਕਰ।
ਭਜ ਨਾਮਾ ਤਰਸ ਪਵ ਸਿੰਦੰ,
ਇਸ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਭਜ ਤਾਂ ਕਿ ਸੰਸਾਰ ਸਾਗਰ ਤੋਂ ਬੰਨੇ ਹੋ ਜਾਣ, ਹਜ਼ੂਰ ਸਾਡੇ ਤੇ ਵੀ ਕਿਰਪਾ ਕਰਨ ਕੇ ਸਾਡੀ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕਿਆ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਸੇਵਾ ਸਖਤ ਸੰਵਾਦੰ, ਮਨ ਛੋੜ ਛੋੜ ਸਗਲ ਭੇਦੰ, ਸਿਮਰ ਸਿਮਰ ਗੋਬਿੰਦੰ, ਭਜ ਨਾਮਾ ਤਰਸ ਭਵ ਸਿੰਦੰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।